تو سلطان کہا ہو نیاں، تیری کمن بڑائی جو تُن دہے سو کہاں سوامی، میں مورک کہن نہ جائی، تیرے گن گاواں دہے پجائی، جیسے سچ میں رہوں رجائی۔ دساں پاتشاہیاں دی آتمک جاگ دی جوت، حاضراں حضور، تن تن شری گرو گرنتھ صاحب جی مہاراج جی دے پاون پوتر چرن کملاں چ، نویں پاتشاہ تن تن شری گرو تیگ بہادر صاحب جی مہاراج جی دے پاون پوتر اتحاسک استھان تے سندھیا ویلے دے سجے ہوئے دیواناں چ حاضریاں بھر رہی، گرو کا خاص روپ پرم ستکار یوگ سنمان یوگ گرو خالصہ ساتھ سنگت نتا پرتی گرو چرنہ وچ حاضر ہو کے ستگراں دا پاون پوتر اتحاس بڑی شردا بھاونا ادب تے ستکار نال سربن کر رہے۔ کلگیدر پاتشاہ جی دے پاون دربار وچ چرچا ہری چرچا چل رہی ہے، ਵਿਚਾਰ ਹੋ ਰਹੀ ਹੈ ਸ੍ਰੀ ਜਪਜੀ ਸਾਹਿਬ ਦੀ ਬਾਣੀ ਦੀ। ਜਪਜੀ ਸਾਹਿਬ ਦੀ ਬਾਣੀ ਦੀ ਇੱਕ ਇੱਕ ਪੌੜੀ ਦਾ ਮਹਾਤਮ ਉਹ ਪਿਛਲੇ ਪ੍ਰਸੰਗਾਂ ਵਿੱਚ ਆਪ ਜੀ ਨੇ ਸਰਵਣ ਕੀਤਾ ਹੈ ਕਿ ਮਨੋ ਦੀਆਂ ਮਨ ਦੀਆਂ ਕਾਮਨਾਵਾਂ ਦੀ ਪੂਰਤੀ ਲਈ ਪਹਿਲੀ ਪੌੜੀ ਦਾ ਜਾਪ ਕੀਤਾ ਜਾਂਦਾ ਹੈ। ਔਰ ਇਸੇ ਤਰ੍ਹਾਂ ਵੱਖੋ ਵੱਖਰੀਆਂ ਪੌੜੀਆਂ ਸਾਰੇ ਜਪਜੀ ਸਾਹਿਬ ਦੇ ਮਹਾਤਮ ਦੀ ਕਥਾ ਆਪ ਜੀ ਪਿੱਛੇ ਸਰਵਣ ਕਰ ਚੁੱਕੇ। ਜਪਜੀ ਸਾਹਿਬ ਦੀ ਬਾਣੀ ਦੀ ਹੋਰ ਭਾਰੀ ਮਹਿਮਾ ਉਹ ਅੱਜ ਦੇ ਪ੍ਰਸੰਗ ਵਿੱਚ ਮਹਾਂਕਵੀ ਕਵੀਰਾਜ ਭਾਈ ਸੰਤੋਖ ਸਿੰਘ ਜੀ ਲਿਖ ਰਹੇ ਨੇ। ਉਹਦੇ ਸਾਰੀ ਕਥਾ ਸੋ ਸਾਖੀ ਦੇ ਆਧਾਰ ਤੇ ਲਿਖੀ ਗਈ। ਸੋ ਸਾਖੀ ਬ੍ਰਹਮ ਗਿਆਨੀ ਭਾਈ ਰਾਮ ਕੁਇਰ ਸਾਹਿਬ ਜੀ ਨੇ ਸਾਹਿਬ ਸਿੰਘ ਲਿਖਾਰੀ ਕੋਲੋਂ ਆਪ ਲਿਖਵਾਈ ਸੀ। ਪਰ ਭਾਈ ਰਾਮ ਕੁਇਰ ਸਾਹਿਬ ਜੀ ਨੇ ਸਾਰੀ ਕਥਾ ਕਲਗੀਧਰ ਦੇ ਕੋਲ ਰਹਿ ਕੇ ਦੇਖੀ ਹੈ, ਮਹਾਰਾਜ ਜੀ ਦੇ ਦਰਬਾਰ ਵਿੱਚ ਰਹਿ ਕੇ ਸਭ ਕੁਝ ਸੁਣਿਆ, ਜਿਵੇਂ ਸੁਣਿਆ ਉਸੇ ਤਰ੍ਹਾਂ ਵਰਣਨ ਕਰ ਰਹੇ। ਆਓ ਮਨ ਬਿਰਤੀਆਂ ਸਹਿਬੇ ਕਮਾਲ ਪੰਥ ਦੇ ਵਾਲੇ ਚਿੱਟਿਆਂ ਬਾਜਾਂ ਵਾਲੇ ਸ਼ਮਸ਼ੇਰੇ ਬਹਾਦਰ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਰਨਾਂ ਨਾਲ ਜੋੜ ਲਈਏ। ਗੁਰੂ ਪਾਤਸ਼ਾਹ ਦੇ ਪਾਵਨ ਸਰੂਪ ਔਰ ਮਹਾਰਾਜ ਜੀ ਦੇ ਪਵਿੱਤਰ ਅੰਮ੍ਰਿਤਮਈ ਚਰਨ, ਤਿਨ੍ਹਾਂ ਦਾ ਧਿਆਨ ਆਪਣੇ ਹਿਰਦਿਆਂ ਚ ਕਰਦੇ ਹੋਏ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਆ ਜਪ ਜਾਪ ਕੀਏ ਅੱਗ ਕੋਟ ਹਰੇ।
ਜਪਜੀ ਸਾਹਿਬ ਦਾ ਜਿਹੜਾ ਪਾਠ ਕਰਦਾ ਗੁਰਮੁਖ, ਜਪਜੀ ਸਾਹਿਬ ਦਾ ਪਾਠ ਕਰਕੇ ਗੁਰੂ ਖਾਲਸਾ ਜੀ ਜਿਤਨੇ ਵੀ ਦੋਖ ਨੇ ਅੱਗ ਕੋਟ ਹਰੇ। ਅੱਗ ਦਾ ਮਤਲਬ ਹੁੰਦਾ ਪਾਪ, ਕੋਟ ਦਾ ਅਰਥ ਹੈ ਕਰੋੜਾਂ। ਜਪਜੀ ਸਾਹਿਬ ਦੀ ਬਾਣੀ ਦਾ ਪਾਠ ਕਰਕੇ ਗੁਰੂ ਖਾਲਸਾ ਜੀ ਕਰੋੜਾਂ ਪਾਪ ਕੱਟੇ ਜਾਂਦੇ ਹਨ, ਕਰੋੜਾਂ। ਤੇ ਸਾਡੇ ਅੰਤਸ਼ਕਰਨ ਦੇ ਵਿੱਚ ਜਿਹੜੇ ਜਮ੍ਹਾਂ ਪਾਪ ਨੇ ਉਹ ਵੀ ਕਰੋੜਾਂ ਦੇ ਹਿਸਾਬ ਨਾਲ ਨੇ, ਗਿਣਤੀ ਕੋਈ ਨਹੀਂ। ਕਿੰਨੇ ਕੁ ਪਾਪ ਕਰਮ ਸਾਡੇ ਜਿਹੜੇ ਪੂਰਵਲੇ ਜਨਮਾਂ ਦੇ ਸਾਡੇ ਨਾਲ ਚੱਲਦੇ ਆ ਰਹੇ ਨੇ। ਅਸੀਂ ਆਪਣੇ ਇੱਕ ਜਨਮ ਦੇ ਪਾਪ ਨਹੀਂ ਗਿਣ ਸਕਦੇ ਕਿ ਅਸੀਂ ਆਪਣੇ ਇੱਕ ਜਨਮ ਚ ਕਿਤਨੇ ਕੁ ਪਾਪ ਕੀਤੇ ਹੋਣਗੇ। ਪਤਾ ਨਹੀਂ ਜਨਮ ਕਿੰਨੇ ਕੁ ਕਰਕੇ ਪਿੱਛੇ ਪਿੱਛੇ ਬਤੀਤ ਕਰਕੇ ਆਏ ਹਾਂ, ਕਿਤਨੇ ਜਨਮਾਂ ਦੇ ਪਾਪ ਨੇ। ਜਪਜੀ ਸਾਹਿਬ ਦਾ ਪਾਠ ਕੀਤਿਆਂ ਇਹ ਵੱਡਾ ਮਹਾਤਮ ਹੈ ਕਿ ਕਰੋੜਾਂ ਪਾਪ ਹਰੇ ਜਾਂਦੇ ਨੇ, ਕਰੋੜਾਂ ਪਾਪ ਕੱਟੇ ਜਾਂਦੇ ਹਨ।
ਨਿਤ ਦਾਨ ਵਾਦੇ ਬੁੱਧ ਸਾਰ ਤਰੇ,
ਔਰ ਦਾਨ ਦੇਣ ਦੀ ਜਿਹੜੀ ਬਿਰਤੀ ਹੈ ਉਹਦੇ ਵਿੱਚ ਵਾਧਾ ਹੁੰਦਾ, ਸਾਰ ਬੁੱਧੀ ਉਹਦੀ ਪ੍ਰਾਪਤੀ ਹੁੰਦੀ। ਸਾਰ ਬੁੱਧੀ ਦਾ ਕੀ ਮਤਲਬ ਹੈ? ਜਿਹੜੀ ਤਤ ਬੁੱਧੀ ਹੈ, ਜਿਸ ਨੂੰ ਆਤਮ ਵਿਸ਼ੈਣੀ ਬੁੱਧੀ ਵਿਦਵਾਨਾਂ ਨੇ ਸ਼ਾਸਤਰਾਂ ਵਿੱਚ ਲਿਖਿਆ, ਆਤਮ ਵਿਸ਼ੈਣੀ ਬੁੱਧ, ਜਿਹੜੀ ਬੁੱਧੀ ਵਿੱਚ ਆਤਮਾ ਦਾ ਪ੍ਰਤੀਬਿੰਬ ਪ੍ਰਤੱਖ ਨਜ਼ਰ ਆਉਂਦਾ ਹੋਵੇ, ਜਿਹੜੀ ਆਤਮਾ ਨੂੰ ਵਿਸ਼ੇ ਕਰਦੀ ਹੋਵੇ, ਉਹਨੂੰ ਆਤਮ ਵਿਸ਼ੈਣੀ ਬੁੱਧੀ ਕਹਿੰਦੇ ਨੇ। ਜਪਜੀ ਸਾਹਿਬ ਦਾ ਪਾਠ ਕਰਕੇ ਜੇ ਖੁੱਭ ਕੇ ਇਕਾਗਰਤਾ ਦੇ ਨਾਲ ਜਪਜੀ ਨੂੰ ਪੜ੍ਹਿਆ ਜਾਵੇ, ਸੁਣਿਆ ਜਾਵੇ, ਗਾਵਿਆ ਜਾਏ, ਤਾਂ ਭਾਈ ਸੰਤੋਖ ਸਿੰਘ ਜੀ ਇੱਥੇ ਲਿਖ ਰਹੇ ਨੇ ਕਿ ਆਤਮ ਵਿਸ਼ੈਣੀ ਬੁੱਧੀ ਦੀ ਪ੍ਰਾਪਤੀ ਹੁੰਦੀ ਹੈ, ਸਤ ਬੁੱਧੀ ਦੀ ਪ੍ਰਾਪਤੀ ਹੁੰਦੀ ਹੈ।
ਮਨ ਭਾਵ ਵਾਦੇ ਸੁਖ ਕਾਮ ਸਦੈ,
ਮਨ ਵਿੱਚ ਪ੍ਰੇਮ ਵਧਦਾ। ਜਪਜੀ ਸਾਹਿਬ ਦਾ ਪਾਠ ਕੀਤਿਆਂ ਮਨ ਚ ਪ੍ਰੇਮ ਦਾ ਵਾਧਾ ਹੁੰਦਾ, ਭਾਵ ਵਧਦਾ, ਕਿਉਂਕਿ ਸਤਿਗੁਰਾਂ ਨੇ ਇਸੇ ਪਵਿੱਤਰ ਬਾਣੀ ਵਿੱਚ ਪ੍ਰੇਮ ਦੀ ਗੱਲ ਵੀ ਕੀਤੀ ਹੈ। ਜਿੱਥੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਖਿਆ ਭਾਉ ਅਪਾਰ, ਭਾਖਿਆ ਭਾਉ ਅਪਾਰ, ਪਰਮਾਤਮਾ ਦੀ ਬੋਲੀ ਪ੍ਰੇਮ ਹੈ। ਉਹਦੀ ਬੋਲੀ ਕੋਈ ਸੰਸਕ੍ਰਿਤ, ਅਰਬੀ, ਫਾਰਸੀ ਜਾਂ ਪੰਜਾਬੀ, ਇਹ ਬੋਲੀ ਪਰਮਾਤਮਾ ਦੀ ਨਹੀਂ, ਜਾਂ ਅੰਗਰੇਜ਼ੀ ਆਦਿਕ, ਇਹ ਬੋਲੀਆਂ ਪਰਮੇਸ਼ਰ ਦੀਆਂ ਨਹੀਂ ਹਨ। ਪਰਮੇਸ਼ਰ ਨੂੰ ਜਿਹੜੀ ਬੋਲੀ ਸਮਝ ਆਉਂਦੀ ਹੈ, ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਉਹ ਬੋਲੀ ਪ੍ਰੇਮ ਦੀ ਹੈ, ਉਹਨੂੰ ਤਾਂ ਪ੍ਰੇਮ ਦੀ ਬੋਲੀ ਸਮਝ ਆਉਂਦੀ ਹੈ। ਇਸ ਕਰਕੇ ਉਹਦੀ ਬੋਲੀ ਮਹਾਰਾਜ ਜੀ ਕਹਿੰਦੇ ਪ੍ਰੇਮ ਹੈ। ਇਹ ਪ੍ਰੇਮ ਦਾ ਜ਼ਿਕਰ ਜਪਜੀ ਸਾਹਿਬ ਦੇ ਪਾਠ ਵਿੱਚ ਹੀ ਹੈ। ਇਸ ਕਰਕੇ ਕਹਿੰਦੇ ਕਿ ਜਿਹੜਾ ਜਪਜੀ ਸਾਹਿਬ ਦਾ ਪਾਠ ਕਰਦਾ ਹੈ ਉਹਦੇ ਅੰਦਰ ਪ੍ਰੇਮ ਦਾ ਵਾਧਾ ਹੁੰਦਾ ਹੈ, ਔਰ ਫਿਰ ਸੁੱਖ ਕਾਮ ਸਦੈ, ਜਿਹੜੇ ਸੁੱਖ ਦੇ ਕਾਮ ਨੇ ਉਹ ਸਿੱਧ ਹੋ ਜਾਂਦੇ ਨੇ। ਯਾਨੀ ਕਿ ਸੁੱਖਾਂ ਵਾਸਤੇ ਜਿਹੜੇ ਅਸੀਂ ਕੰਮ ਕਰਦੇ ਹਾਂ ਉਹ ਕੰਮ ਵੀ ਸਾਰਥਕ ਹੋ ਜਾਂਦੇ ਨੇ, ਸਿੱਧ ਹੋ ਜਾਂਦੇ ਹਨ।
ਸੁਰ ਸਾਧਨ ਮੈਂ ਤਮ ਪੁੰਜ ਹਰੈ,
ਔਰ ਦੇਵ ਆਵਾਹਨ ਦੇ ਵਿੱਚ ਆਪਣੇ ਇਸ਼ਟ ਦੀ ਆਰਾਧਨਾ ਕਰਨ ਵਾਸਤੇ, ਆਪਣੇ ਇਸ਼ਟ ਦੇਵ ਨੂੰ ਆਰਾਧਨ ਵਾਸਤੇ ਵੀ ਜਪਜੀ ਸਾਹਿਬ ਦੀ ਪਵਿੱਤਰ ਪਾਵਨ ਬਾਣੀ ਹੈ, ਜਿਸ ਦੁਆਰਾ ਆਪਣੇ ਇਸ਼ਟ ਦੀ ਆਰਾਧਨਾ ਕੀਤੀ ਜਾਂਦੀ ਹੈ।
ਤਨ ਮੈਂ ਤਨ ਮੈਂ ਕਰ ਮੈਂ ਸੁਤ ਮੈਂ,
ਧਨ ਦੇ ਵਿੱਚ, ਤਨ ਦੇ ਵਿੱਚ, ਔਰ ਆਪਣੇ ਘਰ ਦੇ ਵਿੱਚ, ਆਪਣੇ ਪੁੱਤਰ ਪਰਿਵਾਰ ਦੇ ਵਿੱਚ,
ਹਰ ਨਾਰ ਬਿਖੇ ਸਭ ਦੁੱਖ ਟਰੈ,
ਔਰ ਘਰ ਵਾਲੀ ਵਿੱਚ ਔਰ ਪਰਿਵਾਰ ਦੇ ਜਿਤਨੇ ਜੀ ਨੇ ਉਹਨਾਂ ਵਿੱਚ ਜਿਹੜੇ ਸਾਰੇ ਦੁੱਖ ਨੇ ਉਹ ਟਲ ਜਾਂਦੇ ਨੇ, ਸਾਰੇ ਦੁੱਖਾਂ ਦਾ ਨਾਸ ਹੋ ਜਾਂਦਾ ਜਪਜੀ ਦਾ ਪਾਠ ਕੀਤਿਆਂ।
ਜੈ ਪ੍ਰੀਤ ਨਹੀਂ ਪਰ ਤੀਤ ਨਹੀਂ,
ਔਰ ਖਾਲਸਾ ਜੀ ਜਿਹਦੇ ਮਨ ਦੇ ਵਿੱਚ ਪ੍ਰਤੀਤ ਨਹੀਂ ਹੈ, ਜਿਹੜੇ ਮਨ ਵਿੱਚ, ਕਈ ਬੰਦੇ ਨੇ ਨਾ ਭਰੋਸਾ ਹੀ ਨਹੀਂ ਰੱਖਦੇ ਬਾਣੀ ਤੇ, ਜਿਹੜੇ ਸਤਿਗੁਰਾਂ ਦੀ ਬਾਣੀ ਤੇ ਵਿਸ਼ਵਾਸ ਨਹੀਂ ਕਰਦੇ, ਕਹਿੰਦੇ ਜਿਹੜੇ ਇਹੋ ਜਿਹੇ ਜੀਵ ਨੇ ਜਿਹੜੇ ਸਤਿਗੁਰਾਂ ਦੀ ਬਾਣੀ ਤੇ ਪ੍ਰਤੀਤ ਨਹੀਂ ਕਰਦੇ, ਸਤਿਗੁਰਾਂ ਦੀ ਬਾਣੀ ਤੇ ਭਰੋਸਾ ਨਹੀਂ ਕਰਦੇ।
ਇਸ ਕੋ ਸਿੱਖ ਦੇਹ ਸੋ ਦੁੱਖ ਕਰੈ,
ਕਹਿੰਦੇ ਭਾਈ ਉਹਨੂੰ ਸਿੱਖਿਆ ਦੇਣ ਦਾ ਮਤਲਬ ਹੈ ਵੀ ਤੁਸੀਂ ਆਪ ਆਪਣੇ ਤੇ ਦੋਸ਼ ਲੈ ਰਹੇ ਹੋ, ਉਹਨੂੰ ਜਪਜੀ ਸਾਹਿਬ ਦੀ ਬਾਣੀ ਦੀ ਤੁਸੀਂ ਸਿੱਖਿਆ ਦਿਓਗੇ ਤੇ ਉਹਦੇ ਮਨ ਚ ਭਰੋਸਾ ਹੀ ਨਹੀਂ, ਜਿਹਦੇ ਹਿਰਦੇ ਚ ਪ੍ਰਤੀਤ ਹੀ ਨਹੀਂ, ਉਹਨੂੰ ਕਹੋਗੇ ਕਿ ਭਾਈ ਤੂੰ ਬਾਣੀ ਪੜਿਆ ਕਰ ਜਪਜੀ ਸਾਹਿਬ ਦੀ, ਤੇ ਉਹਨੇ ਕਹਿਣਾ ਜੀ ਕਿਹੜਾ ਜਪਜੀ ਸਾਹਿਬ, ਅਸੀਂ ਤਾਂ ਜਾਣਦੇ ਹੀ ਨਹੀਂ, ਸਾਨੂੰ ਨਹੀਂ ਯਕੀਨ ਆਉਂਦਾ ਜਿਹੜੇ ਨਾਸਤਕ ਲੋਕ ਨੇ ਉਹਨਾਂ ਨੂੰ ਜੇ ਤੁਸੀਂ ਸਿੱਖਿਆ ਦਿਓਗੇ ਉਲਟਾ ਤੁਹਾਡੇ ਤੇ ਦੋਸ਼ ਲੱਗੇਗਾ, ਸਗੋਂ ਤੁਹਾਡੀ ਮਨ ਬਿਰਤੀ ਨੂੰ ਵੀ ਖਰਾਬ ਕਰਨਗੇ। ਜਦੋਂ ਸ਼ੰਕਾ ਕਰਨਗੇ ਅੱਗੋਂ ਕਿਸੇ ਪ੍ਰਕਾਰ ਦਾ ਕਿੰਤੂ ਕਰਨਗੇ ਤੇ ਤੁਹਾਡਾ ਮਨ ਵੀ ਟੁੱਟੇਗਾ ਵੀ ਇਹ ਕਿੱਦਾਂ ਦਾ ਵਿਅਕਤੀ ਹੈ। ਇਸ ਕਰਕੇ ਮਹਾਰਾਜ ਜੀ ਨੇ ਸਿੱਧਾ ਗੁਰਬਾਣੀ ਵਿਚ ਵੀ ਕਿਹਾ ਕਿ ਮੂਰਖ ਬੰਦੇ ਦੇ ਨਾਲ ਲੂਝਣ ਦੀ ਲੋੜ ਹੀ ਨਹੀਂ ਹੈ, ਉਹਦੇ ਨਾਲ ਗੱਲ ਕਰਨ ਦੀ ਵੀ ਲੋੜ ਨਹੀਂ ਹੈ। ਮੂਰਖ ਹੈ ਨਾਲ ਨਾ ਲੂਝੀਏ, ਜਿਹੜਾ ਮੂਰਖ ਬੰਦਾ ਹੈ ਉਹਦੇ ਨਾਲ ਲੁੱਝਣ ਦੀ ਲੋੜ ਹੀ ਨਹੀਂ ਹੈ, ਉਹਦੇ ਨਾਲ ਬਹਿਸਬਾਜੀ ਤਕਰਾਰਬਾਜੀ ਕਰਨ ਦੀ ਲੋੜ ਨਹੀਂ ਜਿਹਨੇ ਤੁਹਾਡੀ ਮੰਨਣੀ ਨਹੀਂ ਹੈ। ਇਸ ਕਰਕੇ ਉਲਟਾ ਤੁਹਾਡੇ ਤੇ ਹੀ ਦੋਸ਼ ਲੱਗੇਗਾ ਜੇ ਐਸੇ ਬੰਦੇ ਨੂੰ ਕੋਈ ਸਿੱਖਿਆ ਦਿਓਗੇ।
ਜਿਸ ਕੀ ਬੇਦ ਇਹ ਕਾਈ ਗੋਰ ਪੂਰਨ,
ਸਿੱਖ ਨੂੰ ਪ੍ਰਾਪਤ ਹੁੰਦੀ ਹੈ ਸਾਰੇ ਸਾਧਨ ਕਰਨ ਦੀ ਜਿਹੜੀ ਵਿਧੀ ਹੈ ਉਹ ਇਸ ਪਵਿੱਤਰ ਪਾਵਨ ਬਾਣੀ ਨੂੰ ਪੜ੍ਹ ਕੇ ਪ੍ਰਾਪਤ ਹੁੰਦੀ ਹੈ।
ਓਏ ਸਿੱਖ ਪ੍ਰਾਪਤ ਸਾਧਨ ਤੇ,
ਸਾਰੇ ਸਾਧਨਾ ਕਰਕੇ ਜਪਜੀ ਸਾਹਿਬ ਦੀ ਸਾਧਨਾ ਕਰਕੇ ਸਾਰੇ ਸੁੱਖਾਂ ਦੀ ਸਾਰੀਆਂ ਵਿਧੀਆਂ ਦੀ ਪ੍ਰਾਪਤੀ ਹੁੰਦੀ ਹੈ।
ਸਭ ਪਾਠਨ ਗੀਤ ਖੜੰਗਨ ਤੇ,
ਖਾਲਸਾ ਜੀ ਜਿਵੇਂ ਵੇਦ ਹੁੰਦੇ ਨੇ ਨਾ, ਵੇਦਾਂ ਦੇ ਖੜੰਗਨ 6 ਅੰਗ ਹੁੰਦੇ ਨੇ, 6 ਅੰਗ ਜਿਹੜੇ ਨੇ ਉਹ ਵੇਦਾਂ ਦੇ ਦੱਸੇ ਜਾਂਦੇ ਨੇ। ਨਿਰੁਕਤ ਹੈ, ਪਿੰਗਲ ਹੈ, ਵਿਆਕਰਣ ਹੈ, ਜੋਤਿਸ਼ ਹੈ, ਵੈਦਿਕ ਹੈ, ਫਿਰ ਇਹਦਾ ਜਿਹੜਾ ਉਚਾਰਣ ਕਰਨਾ ਹੈ। ਕਹਿੰਦੇ ਇਹਦੇ ਜਿਹੜੇ 6 ਅੰਗ ਹੁੰਦੇ ਨੇ ਵੇਦਾਂ ਦੇ, ਉਹਨਾਂ 6 ਅੰਗਾਂ ਸਹਿਤ ਵੇਦਾਂ ਨੂੰ ਪੜ੍ਹ ਕੇ ਜਿਹੜਾ ਮਹਾਤਮ ਪ੍ਰਾਪਤ ਹੁੰਦਾ ਹੈ।
ਉਪਜਿਓ ਫਲ ਕੋ ਤਤ ਜੋਗਨ ਤੇ,
ਵੇਦਾਂ ਨੂੰ ਪੜ੍ਹ ਕੇ ਤਤ ਯੋਗ ਦੀ ਪ੍ਰਾਪਤੀ ਹੁੰਦੀ ਹੈ, ਤਤ ਯੋਗ ਦਾ ਜਿਹੜਾ ਗਿਆਨ ਹੈ ਉਹਦੀ ਪ੍ਰਾਪਤੀ ਹੁੰਦੀ ਹੈ।
ਤਿਮ ਸਾਧਨ ਸਿੱਧ ਸੁਚੇਤ ਪਾਲੀ ਵੇਦ,
ਕਹਿੰਦੇ ਸਿੱਖਾਂ ਨੂੰ ਵੇਦ ਪੜ੍ਹਨ ਦੀ ਲੋੜ ਨਹੀਂ, ਗੁਰੂ ਕੇ ਸਿੱਖ ਸਿਰਫ ਜਪਜੀ ਸਾਹਿਬ ਦਾ ਪਾਠ ਕਰਨ, ਇਹਨਾਂ ਨੂੰ ਸਾਰੇ ਤਤਵ ਗਿਆਨ ਦੀ, ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਜਾਵੇਗੀ। ਕੇਵਲ ਜਪਜੀ ਸਾਹਿਬ ਦਾ ਪਾਠ ਕਰਨ, ਜਪਜੀ ਸਾਹਿਬ ਦੇ ਪਾਠ ਵਿੱਚੋਂ ਹੀ ਤਤ ਗਿਆਨ ਦੀ ਪ੍ਰਾਪਤੀ ਹੋ ਜਾਵੇਗੀ, ਸਾਰੇ ਸਾਧਨਾਂ ਦੀ ਪ੍ਰਾਪਤੀ ਹੋ ਜਾਵੇਗੀ।
ਕਾਜ ਸਾਰੇ ਸੁਖ ਭੋਗਨ ਤੇ,
ਸਾਰੇ ਕੰਮ ਸਬਰ ਜਾਣਗੇ, ਸਿੱਖਾਂ ਦੇ ਸਾਰੇ ਕਾਰਜ ਸਿੱਧ ਹੋ ਜਾਣਗੇ ਇਸ ਪਵਿੱਤਰ ਅੰਮ੍ਰਿਤ ਬਾਣੀ ਦਾ ਜਾਪ ਕੀਤਿਆਂ।
ਸਭ ਸਿੱਧ ਕੀਏ ਗੋਰ ਭੇਟ ਦੀਏ,
ਖਾਲਸਾ ਜੀ ਇਹ ਪਾਵਨ ਪਵਿੱਤਰ ਬਾਣੀ ਦੇ ਜਿਹੜੀ ਇਹ ਸਾਧਨਾ ਹੈ, ਜਪਜੀ ਸਾਹਿਬ ਦੀ ਬਾਣੀ ਦੀ ਸਾਧਨਾ ਦੇ ਨਾਲ ਸਾਰੇ ਕਾਰਜ ਸਿੱਧ ਹੋ ਜਾਂਦੇ ਹਨ। ਇਹ ਮੰਨ ਲਓ ਸਤਿਗੁਰਾਂ ਦੇ ਚਰਨਾਂ ਵਿੱਚ, ਗੁਰੂ ਸਾਹਿਬ ਦੇ ਚਰਨਾਂ ਵਿੱਚ ਗੁਰਸਿੱਖ ਦੀ ਭੇਟ ਹੈ। ਭੇਟ ਦਾ ਮਤਲਬ ਕੀ ਹੁੰਦਾ? ਮਿਲਣਾ। ਜਪਜੀ ਸਾਹਿਬ ਦਾ ਪਾਠ ਕਰਨਾ ਜਾਂ ਸੁਣਨਾ ਇਹ ਇਸ ਤਰ੍ਹਾਂ ਹੈ, ਮੰਨ ਲਓ ਜਿਵੇਂ ਸਿੱਖ ਤੇ ਗੁਰੂ ਦਾ ਮਿਲਾਪ ਹੈ, ਇਹ ਸਿੱਖ ਤੇ ਗੁਰੂ ਦਾ ਮੇਲ ਹੈ। ਸਿੱਖ ਗੁਰੂ ਦੇ ਨਾਲ ਮਿਲਦਾ ਜਦੋਂ ਜਪਜੀ ਸਾਹਿਬ ਦਾ ਪਾਠ ਕਰਦਾ, ਉਦੋਂ ਗੁਰੂ ਵਿੱਚ ਭੇਦ ਹੁੰਦਾ, ਗੁਰੂ ਵਿੱਚ ਜਾ ਕੇ ਮਿਲਦਾ। ਸਿੱਖ ਤੇ ਗੁਰੂ ਦਾ ਇਹ ਮਿਲਾਪ ਹੈ, ਭੇਟ ਹੈ।
ਇਹ ਬੀਜ ਤਾਰੇ ਗੋਰ ਮੋਦਨ ਤੇ,
ਦੁਨੀਆਂ ਦੀਆਂ ਜਿੰਨੀਆਂ ਖੁਸ਼ੀਆਂ ਨੇ ਉਹਨਾਂ ਸਾਰੀਆਂ ਖੁਸ਼ੀਆਂ ਵਿੱਚੋਂ ਸਭ ਤੋਂ ਵੱਡੀ ਖੁਸ਼ੀ ਗੁਰੂ ਦੀ ਪ੍ਰਾਪਤ ਹੁੰਦੀ ਹੈ ਜਪਜੀ ਸਾਹਿਬ ਦੀ ਬਾਣੀ ਦਾ ਪਾਠ ਕੀਤੇ। ਸਭ ਤੋਂ ਵੱਡੀ ਭਾਰੀ ਖੁਸ਼ੀ ਦੀ, ਸੁੱਖ ਦੀ ਪ੍ਰਾਪਤੀ ਹੁੰਦੀ ਹੈ।
ਦੋਹਰਾ ਗੁਰ ਨਾਨਕ ਕਰੁਣਾ ਕਰੀ, ਪੰਥ ਬਤਾਇਓ ਸਿੱਖ।
ਕਹਿੰਦੇ ਧੰਨ ਗੁਰੂ ਨਾਨਕ ਸਾਹਿਬ ਨੇ ਕਿਰਪਾ ਕੀਤੀ ਹੈ ਤੇ ਆਪਣੇ ਸਿੱਖਾਂ ਨੂੰ ਇਹ ਪਾਵਨ ਰਸਤਾ ਸ੍ਰੀ ਜਪਜੀ ਸਾਹਿਬ ਦੀ ਬਾਣੀ ਦੁਆਰਾ ਪਰਮਾਰਥ ਦਾ ਰਸਤਾ ਜਿਹੜਾ ਉਹ ਦੱਸਿਆ, ਪਰਮੇਸ਼ਰ ਤੱਕ ਜਾਣ ਦਾ ਰਸਤਾ, ਪਰਮਾਤਮਾ ਤੱਕ ਪਹੁੰਚਣ ਦਾ ਰਸਤਾ ਜਿਹੜਾ ਹੈ ਉਹ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਇਸ ਪਾਵਨ ਬਾਣੀ ਦੁਆਰਾ ਪ੍ਰਗਟ ਕੀਤਾ ਹੈ।
ਗੁਰ ਅਰਜਨ ਵਰਨਨ ਕਰੀ, ਅਰਥ ਖਿਆਤ ਪਾਲਿਖ।
ਕਹਿੰਦੇ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਪਾਵਨ ਪਵਿੱਤਰ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਚ ਦਰਜ ਕੀਤੀ ਔਰ ਇਹਦੇ ਜਿਹੜੇ ਭਾਵ ਨੇ ਉਹ ਸੰਸਾਰ ਦੇ ਵਿਚ ਪ੍ਰਗਟ ਕੀਤੇ, ਮਹਾਤਮ ਜਗਤ ਵਿਚ ਪ੍ਰਗਟ ਕੀਤਾ।
ਸੁਪਨ ਬਾਤ ਪ੍ਰਗਟ ਕਰੀ ਸਤਿਗੁਰ ਪੂਰਨ ਖਿਆਤ।
ਔਰ ਜਿਹੜੀ ਸੁਪਨੇ ਦੀ ਉਹ ਗੱਲ ਸੀ ਗੁਰੂ ਕਲਗੀਧਰ ਜੀ ਨੇ ਉਹਨੂੰ ਪ੍ਰਗਟ ਕੀਤਾ, ਕਿਉਂਕਿ ਪੰਡਿਤ ਬ੍ਰਿਜ ਲਾਲ ਨੂੰ ਸੁਪਨਾ ਆਇਆ ਸੀ ਨਾ, ਸੁਪਨੇ ਵਿਚ ਉਹਨੂੰ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਹੋਏ, ਗੁਰੂ ਅਰਜਨ ਸਾਹਿਬ ਦੇ ਦਰਸ਼ਨ, ਤੇ ਮਹਾਰਾਜ ਜੀ ਕੋਲੋਂ ਜਪਜੀ ਸਾਹਿਬ ਦੀ ਮਹਿਮਾ ਉਹਨੂੰ ਸੁਪਨੇ ਚ ਪ੍ਰਾਪਤ ਹੋਈ। ਤੇ ਇਹਦੀ ਜਿਹੜੀ ਵਿਆਖਿਆ ਹੈ, ਜੋ ਉਹਨੂੰ ਸੁਪਨੇ ਵਿਚ ਨਜ਼ਰ ਆਇਆ ਉਹਨੂੰ ਪੂਰੀ ਸਮਝ ਨਹੀਂ ਸੀ ਆਈ, ਉਹ ਫਿਰ ਗੁਰੂ ਕਲਗੀਧਰ ਜੀ ਨੇ ਖੋਲ ਕੇ ਸਮਝਾਈ, ਦਸਵੇਂ ਪਾਤਸ਼ਾਹ ਨੇ ਫਿਰ ਉਹਦੀ ਵਿਆਖਿਆ ਕਰਕੇ ਸਾਰੀ ਸੁਪਨੇ ਦੀ ਗੱਲ ਪ੍ਰਗਟ ਕਰਕੇ ਦੱਸੀ।
ਇਹਾਂ ਅਰਥ ਬਿਦ ਤਾਏ ਸੋ ਲਿਖਿਓ ਜੋ ਸਿੱਖ ਸੁਹਾਤ।
ਸਤਿਗੁਰੂ ਜੀ ਨੇ ਕਿਰਪਾ ਕਰਕੇ ਆਪਣੇ ਅਨੁਭਵ ਵਾਲੇ ਜਿਹੜੇ ਅਰਥ ਸਨ ਉਹ ਇੱਥੇ ਪ੍ਰਗਟ ਕੀਤੇ ਨੇ, ਜਿਹੜੇ ਭਾਈ ਰਾਮ ਕੁਇਰ ਸਾਹਿਬ ਜੀ ਲਿਖਵਾ ਰਹੇ ਨੇ ਔਰ ਸਾਹਿਬ ਸਿੰਘ ਜਿਹੜਾ ਸਿੱਖ ਹੈ ਉਹ ਲਿਖ ਰਿਹਾ ਹੈ।
ਪਾਠਕ ਪਰ ਪੂਰਨ ਕਿਰਪਾ ਅਰਜਨ ਗੁਰੂ ਪ੍ਰਤਾਪ।
ਕਹਿੰਦੇ ਜਿਹੜਾ ਸ੍ਰੀ ਜਪਜੀ ਸਾਹਿਬ ਦਾ ਪਾਠਕ ਹੈ, ਯਾਨੀ ਕਿ ਪਾਠ ਕਰਨ ਵਾਲਾ ਜਪਜੀ ਸਾਹਿਬ ਦਾ, ਉਹਦੇ ਤੇ ਸਤਿਗੁਰਾਂ ਦੀ ਪੂਰਨ ਕਿਰਪਾ ਵਰਤਦੀ ਹੈ, ਉਹਦੇ ਤੇ ਗੁਰੂ ਦੀ ਪੂਰਨ ਦਇਆ ਪੂਰਨ ਕਿਰਪਾ ਵਰਤਦੀ ਹੈ ਜਿਹੜਾ ਇਸ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਜਪਜੀ ਦਾ ਪਾਠ ਕਰਦਾ ਹੈ। ਧੰਨ ਗੁਰੂ ਨਾਨਕ ਸਾਹਿਬ, ਗੁਰੂ ਅਰਜਨ ਦੇਵ ਸਾਹਿਬ, ਪੰਜਵੇਂ ਪਾਤਸ਼ਾਹ ਜੀ ਮਹਾਰਾਜ ਉਹਨਾਂ ਤੇ ਆਪਣੀ ਦਇਆ ਦ੍ਰਿਸ਼ਟੀ ਕਿਰਪਾ ਕਰਦੇ ਹਨ।
ਦੇਖ ਪੜੇ ਦੇ ਲਿਖ ਸੁਨੇ ਕਰ ਪੂਜਾ ਗੁਰ ਜਾਪ।
ਖਾਲਸਾ ਜੀ, ਜਪਜੀ ਦੇ ਨਾਲ ਜੁੜਨ ਦੇ ਚਾਰ ਤਰੀਕੇ ਨੇ। ਇੱਕ ਤਾਂ ਬਾਣੀ ਦੇ ਦਰਸ਼ਨ ਕਰਨੇ, ਦੇਖ ਦਾ ਮਤਲਬ ਹੁੰਦਾ ਦਰਸ਼ਨ ਕਰਨੇ, ਵੇਖਣਾ। ਦੂਜਾ ਹੈ ਪੜ੍ਹਨਾ। ਤੀਜਾ ਹੈ, ਪੁਰਾਣੇ ਸਮਿਆਂ ਵਿਚ ਖਾਲਸਾ ਜੀ, ਅੱਜ ਕੱਲ ਤਾਂ ਚਲੋ ਪ੍ਰੈਸਾਂ ਲੱਗ ਗਈਆਂ, ਮਿੰਟਾਂ ਸਕਿੰਟਾਂ ਵਿਚ ਬਹੁਤ ਕੁਝ ਛਾਪਿਆ ਜਾਂਦਾ, ਲਿਖਿਆ ਜਾਂਦਾ, ਪਰ ਪਹਿਲਾਂ ਹੱਥਾਂ ਨਾਲ ਹੀ ਲਿਖਦੇ ਸੀ, ਬੜੀ ਮਿਹਨਤ ਹੁੰਦੀ ਸੀ, ਹੱਥਾਂ ਨਾਲ ਲਿਖ ਕੇ ਉਹ ਧਰਮ ਪੋਥੀਆਂ ਜਿਹੜੀਆਂ ਸਨ, ਪੁਰਾਣੇ ਸਿੱਖ ਜਿਹੜੇ ਸਨ ਉਹ ਧਾਰਮਿਕ ਪੁਸਤਕਾਂ ਜਾਂ ਮਹਾਰਾਜ ਜੀ ਦੀ ਬਾਣੀ ਜਿਹੜੀ ਆ ਉਹ ਲਿਖ ਕੇ ਫਿਰ ਅੱਗੇ ਸਿੱਖਾਂ ਨੂੰ ਵੰਡਿਆ ਕਰਦੇ ਸੀ ਜਿਹੜੇ ਲਿਖਾਰੀ ਸਨ। ਉਹ ਹੱਥ ਲਿਖਤ ਪੋਥੀਆਂ ਤੇ ਹੱਥ ਲਿਖਤ ਮਹਾਰਾਜ ਜੀ ਦੇ ਸਰੂਪ ਅੱਜ ਵੀ ਸਾਡੇ ਇਤਿਹਾਸ ਵਿਚ ਸਾਂਭੇ ਪਏ ਕਈ ਅਸਥਾਨਾਂ ਤੇ। ਤੇ ਕਹਿੰਦੇ ਇੱਕ ਇਹ ਵੀ ਮਹਾਤਮ ਹੈ ਕਿ ਜਪਜੀ ਸਾਹਿਬ ਦੀ ਬਾਣੀ ਆਪਣੇ ਹੱਥਾਂ ਨਾਲ ਲਿਖ ਕੇ ਦੇਣੀ, ਇਹਦਾ ਵੀ ਬੜਾ ਵੱਡਾ ਪੁੰਨ ਹੈ, ਦਰਸ਼ਨ ਕਰਨ ਦਾ ਪੁੰਨ ਹੈ, ਫਿਰ ਪੜ੍ਹਨ ਦਾ ਬੜਾ ਵੱਡਾ ਮਹਾਤਮ ਹੈ, ਫਿਰ ਲਿਖ ਕੇ ਗੁਟਕੇ ਵੰਡਣੇ, ਪੋਥੀਆਂ ਵੰਡਣੀਆਂ ਨਿਤਨੇਮ ਦੀਆਂ, ਉਹਦਾ ਵੀ ਬੜਾ ਵੱਡਾ ਮਹਾਤਮ ਹੈ, ਤੇ ਫਿਰ ਸੁਣਨ ਦਾ ਬੜਾ ਵੱਡਾ ਮਹਾਤਮ। ਇਹ ਚਾਰ ਤਰੀਕੇ ਨੇ ਜਪਜੀ ਸਾਹਿਬ ਦੇ ਨਾਲ ਜੁੜਨ ਦੇ, ਦਰਸ਼ਨ ਕਰਨੇ ਵੇਖੀ ਜਾਣਾ, ਫਿਰ ਪੜ੍ਹੀ ਜਾਣਾ, ਫਿਰ ਲਿਖ ਲਿਖ ਕੇ ਪੋਥੀਆਂ ਜਿਹੜੀਆਂ ਨੇ ਧਰਮ ਗ੍ਰੰਥ ਗੁਟਕੇ ਨਿਤਨੇਮ ਦੇ ਉਹ ਵੰਡਣੇ, ਤੇ ਫਿਰ ਇਹਦੇ ਵਿਚ ਸੁਣਨ ਦਾ ਬੜਾ ਵੱਡਾ ਮਹਾਤਮ ਹੈ। ਖਾਲਸਾ ਜੀ, ਅਨਧਿਕਾਰੀ ਨੂੰ ਅੱਜ ਕੱਲ ਵੀ ਕਈ ਸਿੱਖ ਜਿਹੜੇ ਨੇ ਉਹ ਪੋਥੀਆਂ ਜਿਹੜੀਆਂ ਨੇ ਉਹ ਵੰਡਦੇ ਨੇ, ਪਰ ਜਦੋਂ ਅਸੀਂ ਕਿਸੇ ਨੂੰ ਫ੍ਰੀ ਪੋਥੀ ਦੇ ਦਿੰਦੇ ਹਾਂ ਉਹ ਘਰ ਵਿਚ ਜਾ ਕੇ ਕਈ ਵਾਰੀ ਉਸੇ ਤਰ੍ਹਾਂ ਰੱਖ ਦਿੰਦਾ ਤੇ ਨਿਤਨੇਮ ਨਹੀਂ ਕਰਦਾ, ਪੜ੍ਹਦਾ ਨਹੀਂ, ਉਹਦਾ ਵੀ ਕੋਈ ਫਾਇਦਾ ਨਹੀਂ। ਅਧਿਕਾਰੀ ਵੇਖ ਕੇ, ਹਾਂ ਜੇ ਕੋਈ ਇਤਿਹਾਸ ਦੀ ਪੁਸਤਕ ਆ ਉਹ ਤਾਂ ਦੇ ਦਿਓ, ਜਿਹਨੂੰ ਦੇਣੀ ਹੈ ਫ੍ਰੀ ਦੇ ਸਕਦੇ ਹੋ, ਪਰ ਜੇ ਸਤਿਗੁਰਾਂ ਦੀ ਬਾਣੀ ਦੀ ਪੋਥੀ ਹੈ ਤਾਂ ਉਹਨੂੰ ਉਸੇ ਨੂੰ ਉਹਨੂੰ ਦੇਣੀ ਚਾਹੀਦੀ ਹੈ ਜਿਹੜਾ ਉਸ ਬਾਣੀ ਨੂੰ ਪੜ੍ਹੇ ਵੀ, ਉਹਦਾ ਜਾਪ ਵੀ ਕਰੇ। ਅਨ ਅਧਿਕਾਰੀ ਨੂੰ ਮਹਾਰਾਜ ਜੀ ਦੀ ਪੋਥੀ ਨਹੀਂ ਦੇਣੀ। ਤੋ ਇੱਥੇ ਕਹਿੰਦੇ ਲਿਖ ਕੇ ਪੋਥੀਆਂ ਦੇਣ ਦਾ ਵੀ ਬੜਾ ਵੱਡਾ ਪੁੰਨ ਹੈ।
ਕਲ ਯੁਗ ਮੈਂ ਚੋ ਵਰਣ ਕੋ ਚਾਰ ਪਾਂਤ ਕਾ ਜਾਪ।
ਕਲ ਯੁਗ ਦੇ ਵਿਚ ਚਾਰ ਵਰਣਾ ਵਾਸਤੇ ਚਾਰ ਪ੍ਰਕਾਰ ਦਾ ਹੀ ਜਾਪ ਲਿਖਿਆ। ਕਲਯੁਗ ਦੇ ਵਿੱਚ ਜਿਹੜੇ ਚਾਰ ਵਰਣ ਨੇ ਉਹਨਾਂ ਚਾਰਾਂ ਵਰਣਾਂ ਵਾਸਤੇ ਚਾਰ ਹੀ ਪ੍ਰਕਾਰ ਦਾ ਜਾਪ ਲਿਖਿਆ ਹੈ।
ਪਰਾ ਮੱਧਮਾ ਵੇਦ ਕੈ ਪਸੇ ਅੰਤੀ ਜਿਸ ਮਾਪ।
ਉਹ ਕਿਹੜੀ ਕਿਹੜੀ ਬਾਣੀ ਆ ਚਾਰ ਪ੍ਰਕਾਰ ਦੀ ਜਿਸ ਨੂੰ ਪਰਾ ਪਸ਼ੰਤੀ ਮੱਧਮਾ ਇਹ ਤਿੰਨ ਬਾਣੀਆਂ ਇਹਦੇ ਵਿੱਚ ਲਿਖੀਆਂ। ਚਾਰ ਪ੍ਰਕਾਰ ਦੀ ਬਾਣੀ ਹੁੰਦੀ ਹੈ, ਪਰਾ ਪਸ਼ੰਤੀ ਮੱਧਮਾ ਤੇ ਪੈਖਰੀ ਜਿਹਨੂੰ ਬੈਖਰੀ ਵੀ ਕਹਿੰਦੇ ਨੇ। ਇਹ ਚਾਰ ਪ੍ਰਕਾਰ ਦੀਆਂ ਬਾਣੀਆਂ ਹਨ।
ਬੈਖਰੀ ਚਾਰੇ ਥਾਨ ਮੈਂ ਤਨ ਮੈਂ ਕਰ ਹੋ ਵਾਸ।
ਚੌਥੀ ਜਿਹੜੀ ਬੈਖਰੀ ਹੈ, ਜਿਹੜੀਆਂ ਚਾਰ ਬਾਣੀਆਂ ਨੇ ਸਾਡੇ ਸਰੀਰ ਦੇ ਵਿੱਚ ਚਾਰ ਹਿੱਸਿਆਂ ਚ ਵਸਦੀਆਂ ਨੇ, ਜਿਹੜੀਆਂ ਚਾਰ ਬਾਣੀਆਂ ਨੇ ਨਾ ਪਰਾ ਪਸ਼ੰਤੀ ਮੱਧਮਾ ਪੈਖਰੀ, ਇਹ ਸਾਡੇ ਸਰੀਰ ਦੇ ਜਿਹੜੇ ਚਾਰ ਹਿੱਸੇ ਨੇ ਉਹਨਾਂ ਵਿੱਚ ਵਸਦੀ, ਜਿੱਥੋਂ ਜਿੱਥੋਂ ਇਹ ਉਤਪੰਨ ਹੁੰਦੀ ਹੈ। ਚਾਰ ਹਿੱਸਿਆਂ ਦੇ ਵਿੱਚ ਇਹ ਜਿਹੜੀਆਂ ਚਾਰੇ ਬਾਣੀਆਂ ਵਸਦੀਆਂ ਹਨ।
ਪ੍ਰਗਟ ਹੋਤ ਮੁਖ ਮੈਂ ਵਸੈ ਸਭ ਨਰ ਕਰਤ ਪ੍ਰਕਾਸ਼।
ਆਮ ਕਰਕੇ ਜਿਹੜੀ ਬੈਖਰੀ ਬੋਲੀ ਹੈ ਇਹੀ ਸਾਰਿਆਂ ਦੇ ਵਿੱਚ ਪ੍ਰਗਟ ਹੁੰਦੀ ਹੈ। ਜਿਹੜੀ ਅਸੀਂ ਆਮ ਬੋਲ ਚਾਲ ਦੇ ਵਿੱਚ ਗੱਲਾਂ ਕਰਦੇ ਹਾਂ ਬੋਲਦੇ ਨੂੰ ਵੈਖਰੀ ਕਹਿੰਦੇ, ਜਿਹੜੀ ਮੂੰਹ ਵਿੱਚੋਂ ਬੋਲੀ ਜਾਂਦੀ, ਜਿਹੜੀ ਮੁੱਖ ਦੁਆਰਾ ਪ੍ਰਗਟ ਹੁੰਦੀ ਹੈ। ਆਪਾਂ ਆਪਸ ਵਿੱਚ ਇੱਕ ਦੂਜੇ ਦੇ ਨਾਲ ਜਿਹੜਾ ਬੋਲ ਚਾਲ ਬੋਲਦੇ ਹਾਂ ਇਹ ਗੁਰੂ ਖਾਲਸਾ ਜੀ ਵੈਖਰੀ ਹੈ, ਇਹੀ ਤਕਰੀਬਨ ਸਾਰਿਆਂ ਦੇ ਵਿੱਚ ਪ੍ਰਗਟ ਹੈ।
ਨਾਭੀ ਪਹਿਲੀ ਹਿਰਦੇ ਦੋਏ ਕੰਠ ਤ੍ਰਿਤੀ ਮੁਖ ਬੋਲ।
ਜਿਹੜੀਆਂ ਚਾਰੇ ਬਾਣੀਆਂ ਸਾਡੇ ਸਰੀਰ ਦੇ ਚਾਰ ਹਿੱਸਿਆਂ ਵਿੱਚ ਵਰਤਦੀਆਂ ਨੇ, ਕਿਹੜੇ ਕਿਹੜੇ ਚਾਰ ਹਿੱਸੇ ਨੇ ਖਾਲਸਾ ਜੀ? ਜਦੋਂ ਅਸੀਂ ਮੂੰਹ ਤੋਂ ਬੋਲਣਾ ਹੁੰਦਾ ਨਾ, ਉਹ ਪਹਿਲਾਂ ਸਾਡੀ ਨਾਭੀ ਵਿੱਚੋਂ ਹਵਾ ਉੱਠਦੀ ਹੈ, ਨਾਭੀ ਵਿੱਚੋਂ ਆਵਾਜ਼ ਜਿਹੜੀ ਹੈ ਉਹ ਨਾਭੀ ਚ ਉੱਠਦੀ ਹੈ। ਜਿਹੜੀ ਨਾਭੀ ਵਿੱਚੋਂ ਉੱਠਦੀ ਹੈ ਉਹਨੂੰ ਕਹਿੰਦੇ ਨੇ ਪਰਾ, ਤੇ ਨਾਭੀ ਤੋਂ ਜਦੋਂ ਉੱਠ ਕੇ ਸਾਡੇ ਹਿਰਦੇ ਕੋਲ ਆਉਂਦੀ ਹੈ ਉਹਨੂੰ ਕਹਿੰਦੇ ਨੇ ਪਸ਼ੰਤੀ, ਤੇ ਹਿਰਦੇ ਵਿੱਚ ਉੱਠ ਕੇ ਫਿਰ ਉਹ ਗਲੇ ਵਿੱਚ ਪਹੁੰਚਦੀ ਹੈ ਉਹਨੂੰ ਕਹਿੰਦੇ ਨੇ ਮੱਧਮਾ, ਗਲੇ ਵਿੱਚੋਂ ਉਪਜ ਕੇ ਸਾਡੀ ਜ਼ੁਬਾਨ ਰਾਹੀਂ ਬਾਹਰ ਨਿਕਲ ਜਾਂਦੀ ਹੈ ਉਹ ਬੋਲੀ ਉਹ ਬਾਣੀ, ਉਹਨੂੰ ਕਹਿੰਦੇ ਨੇ ਬੈਖਰੀ। ਇੱਦਾਂ ਸਾਡੇ ਸਰੀਰ ਦੇ ਚਾਰ ਹਿੱਸਿਆਂ ਵਿੱਚ ਚਾਰੇ ਬਾਣੀਆਂ ਵਰਤਦੀਆਂ, ਤੇ ਇੱਦਾਂ ਕਈ ਮਹਾਂਪੁਰਖ ਗੁਰਮੁਖ ਆਪਣੀ ਨਾਭੀ ਦੁਆਰਾ ਜਿਹੜੀ ਪਰਾ ਬਾਣੀ ਹੈ ਉਹਦੇ ਨਾਲ ਸਿਮਰਨ ਕਰਦੇ ਨੇ, ਕਈ ਮਹਾਂਪੁਰਖ ਆਪਣੇ ਹਿਰਦੇ ਦੇ ਵਿੱਚ ਉਥੋਂ ਸਿਮਰਨ ਕਰਦੇ ਨੇ, ਕਈ ਕੰਠ ਵਿੱਚੋਂ ਕਰਦੇ ਨੇ, ਕਈ ਆਪਣੀ ਜ਼ੁਬਾਨ ਤੋਂ ਵੀ ਕਰਦੇ ਨੇ। ਇੱਦਾਂ ਇਹ ਚਾਰ ਹੀ ਪ੍ਰਕਾਰ ਦਾ ਜਾਪ ਹੈ, ਚਾਰ ਬਾਣੀਆਂ ਦੁਆਰਾ ਚਾਰ ਪ੍ਰਕਾਰ ਦਾ ਜਾਪ ਹੈ। ਤੇ ਨਾਭੀ ਦੇ ਵਿੱਚ ਪਰਮਾਤਮਾ ਦਾ ਸਿਮਰਨ ਕਰਦਿਆਂ ਨਾਭੀ ਦੀ ਜਿਹੜੀ ਹਵਾ ਪਾਉਣਾ ਉਹਨੂੰ ਖੋਲਣਾ ਤੇ ਆਪਣੇ ਦਸਮ ਦੁਆਰ ਵਿੱਚ ਟਿਕਾ ਲੈਣਾ, ਐਸਾ ਵੀ ਸਾਧਨ ਕੀਤਾ ਜਾਂਦਾ ਹੈ। ਤੋ ਇਸ ਪ੍ਰਕਾਰ ਦੇ ਨਾਲ ਖਾਲਸਾ ਜੀ ਇਹ ਜਿਹੜੀਆਂ ਚਾਰ ਬਾਣੀਆਂ ਨੇ ਇਹ ਸਾਡੇ ਸਰੀਰ ਦੇ ਚਾਰ ਹਿੱਸਿਆਂ ਦੇ ਵਿੱਚ ਇਸ ਤਰ੍ਹਾਂ ਵਰਤੀਆਂ ਹਨ।
ਜਿਉਂ ਕਿਉਂ ਪਠ ਫਲ ਅਦਕ ਹੋਏ ਇਹੀ ਜਾਪ ਕੋ ਮੋਲ।
ਖਾਲਸਾ ਜੀ ਨਾ ਚਾਰ ਪ੍ਰਕਾਰ ਦੀਆਂ ਬਾਣੀਆਂ ਚੋਂ ਕਿਸੇ ਵੀ ਬਾਣੀ ਦੁਆਰਾ ਤੁਸੀਂ ਬਾਣੀ ਪੜੋ ਜਪਜੀ ਸਾਹਿਬ ਦੀ, ਚਾਹੇ ਪਰਾ ਰਾਹੀਂ ਪੜੋ, ਚਾਹੇ ਪਸ਼ੰਤੀ ਰਾਹੀਂ ਪੜੋ, ਚਾਹੇ ਮੱਧਮਾ ਰਾਹੀਂ ਤੇ ਚਾਹੇ ਬੈਖਰੀ ਰਾਹੀਂ, ਇਹਦਾ ਜਿਹੜਾ ਮਹਾਤਮ ਹੈ ਉਹ ਤੁਹਾਨੂੰ ਮਿਲਣਾ ਹੀ ਮਿਲਣਾ, ਇਹਦਾ ਜਿਹੜਾ ਪੁੰਨ ਹੈ ਉਹ ਤੁਹਾਨੂੰ ਪ੍ਰਾਪਤ ਹੋਣਾ ਹੀ ਹੋਣਾ। ਇਹਦਾ ਚਾਰਾਂ ਬਾਣੀਆਂ ਦੁਆਰਾ ਕਿਸੇ ਵੀ ਬਾਣੀ ਦੁਆਰਾ ਪਰਾ ਪਸ਼ੰਤੀ ਮੱਧਮਾ ਪੈਖਰੀ ਦੁਆਰਾ ਕਿਸੇ ਵੀ ਬਾਣੀ ਦੁਆਰਾ ਪੜ੍ਹ ਲਓ, ਕਹਿੰਦੇ ਇਹ ਬੜਾ ਅਮੋਲ ਖਜ਼ਾਨਾ ਹੈ ਸਤਿਗੁਰਾਂ ਦੀ ਬਾਣੀ ਦਾ, ਇਸ ਨੂੰ ਪੜ੍ਹਨ ਦਾ ਅਧਿਕ ਫਲ ਪ੍ਰਾਪਤ ਹੋਵੇਗਾ।
ਜਾਪ ਅਜੱਪਾ ਜਪ ਪਠੋ ਦਿਜਬਰ ਕੁਲ ਨੰਦ ਨੰਦ।
ਇਹ ਦਿਜਬਰ ਕੁਲ ਨੰਦ ਨੰਦ ਦਾ ਮਤਲਬ ਹੈ ਬ੍ਰਿਜ ਲਾਲ, ਪੰਡਿਤ ਸੀ ਨਾ ਬ੍ਰਿਜ ਲਾਲ, ਉਹ ਕਹਿੰਦਾ ਜੀ ਇਸ ਪਾਵਨ ਪਵਿੱਤਰ ਬਾਣੀ ਦਾ ਜਾਪ ਅਜੱਪਾ ਜਾਪ ਦੇ ਤੁਲ ਹੈ। ਜਪਜੀ ਸਾਹਿਬ ਦਾ ਪਾਠ ਇਹ ਅਜੱਪਾ ਜਾਪ ਹੈ ਪ੍ਰਮਾਤਮਾ ਦਾ, ਜਿਹਨੂੰ ਕਹਿੰਦੇ ਨੇ ਨਾ ਅਜੱਪਾ ਜਾਪ, ਇਹ ਅਜੱਪਾ ਜਾਪ ਹੈ ਸ੍ਰੀ ਜਪਜੀ ਸਾਹਿਬ ਦੀ ਬਾਣੀ।
ਗੁਰ ਅਰਜਨ ਟਿਗ ਦਾਸ ਕੋ ਪਾਇਓ ਪਰਮਾਨੰਦ।
ਗੁਰੂ ਅਰਜਨ ਦੇਵ ਸਾਹਿਬ ਦੇ ਚਰਨਾਂ ਵਿੱਚ ਮੈਂ ਇਹ ਪਰਮ ਆਨੰਦ ਪ੍ਰਾਪਤ ਕੀਤਾ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਕੋਲੋਂ ਮੈਂ ਇਹ ਭਾਰੀ ਪਰਮ ਆਨੰਦ ਪ੍ਰਾਪਤ ਕੀਤਾ ਹੈ।
ਜੋ ਪਈ ਇਸ ਬਿਦ ਪੰਡਤ ਪਿੰਡੀ ਲਾਲ।
ਇਸ ਤਰ੍ਹਾਂ ਖਾਲਸਾ ਜੀ ਮਹਾਰਾਜ ਜੀ ਦੇ ਸਭਾ ਵਿਚ ਦੀਵਾਨ ਵਿਚ ਪੰਡਿਤ ਹੋਰ ਵੀ ਬੈਠੇ ਨੇ, ਜਿਹੜਾ ਕਵੀ ਸੀ ਸਤਿਗੁਰਾਂ ਦਾ ਕਵੀ ਪੰਡਿਤ ਪਿੰਡੀ ਲਾਲ ਹੈ।
ਵਿਧੀ ਚੰਦ ਨੰਦ ਲਾਲ ਗੋਪਾਲ,
ਕਵੀ ਵਿਧੀ ਚੰਦ ਬੈਠਾ ਮਹਾਰਾਜ ਜੀ ਦੀ ਸਭਾ ਵਿਚ, ਭਾਈ ਸਾਹਿਬ ਭਾਈ ਨੰਦ ਲਾਲ ਜੀ ਬੈਠੇ ਹਨ।
ਖਾਨ ਚੰਦ ਯਾਰ ਆਲਮ ਸ਼ਾਹੂ,
ਭਾਈ ਗੋਪਾਲ ਕਵੀ ਜੀ ਬੈਠੇ ਨੇ, ਭਾਈ ਖਾਨ ਚੰਦ ਜੀ ਬੈਠੇ ਨੇ, ਇਸ ਤਰ੍ਹਾਂ ਭਾਈ ਆਲਮ ਸ਼ਾਹ ਜੀ ਬੈਠੇ ਹੋਏ ਨੇ।
ਸਾਧ ਮਦਨ ਗਿਰ ਸੁਨਤ ਉਮਾਹੂ,
ਔਰ ਮਦਨ ਗਿਰ ਨਾਮ ਦਾ ਇੱਕ ਕਵੀ ਹੈ, ਇਹ ਵੀ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿਚ ਬੈਠਾ ਬੜੇ ਉਮਾਹ ਨਾਲ। ਇਹ ਸਾਰੇ ਕਵੀ ਮਹਾਰਾਜ ਜੀ ਦੇ ਦਰਬਾਰ ਚ ਬੈਠੇ ਹੋਏ ਨੇ।
ਦੋਹਰਾ ਮਾਨਿਓ ਬੁਰ ਤੇ ਰਾਤ ਕੋ, ਉੱਡਿਓ ਵੇ ਹੰਗਮ ਪਾਤ।
ਦੱਸਣ ਲੱਗਾ ਕਿ ਮਹਾਰਾਜ ਮੈਂ ਸਾਰੀ ਜਿਹੜੀ ਜਪਜੀ ਸਾਹਿਬ ਦੀ ਮਹਿਮਾ ਹੈ, ਮੈਂ ਰਾਤ ਨੂੰ ਜਦੋਂ ਪੰਛੀ ਵਾਂਗੂ ਉੱਡਿਆ, ਯਾਨੀ ਕਿ ਸੁਪਨੇ ਵਿਚ ਪੰਛੀ ਵਾਂਗੂ ਉੱਡਿਆ, ਤੇ ਮੈਨੂੰ ਇਹ ਸਾਰਾ ਮਹਾਤਮ ਜਪਜੀ ਸਾਹਿਬ ਦਾ ਸੁਪਨੇ ਵਿਚ ਪ੍ਰਾਪਤ ਹੋਇਆ।
ਪੇਟਿਓ ਪੁਰਖ ਪੂਰਨ ਤਾਂ, ਪੂਜਿਓ ਪੁਨ ਕੋ ਸ਼ਾਂਤ।
ਮੈਂ ਪੂਰਨ ਪੁਰਖ ਧੰਨ ਗੁਰੂ ਅਰਜਨ ਦੇਵ ਸਾਹਿਬ ਔਰ ਧੰਨ ਗੁਰੂ ਨਾਨਕ ਸਾਹਿਬ ਨੂੰ ਮਿਲਿਆ ਸੁਪਨੇ ਵਿਚ, ਉਨ੍ਹਾਂ ਦੇ ਦਰਸ਼ਨ ਕੀਤੇ, ਔਰ ਉਨ੍ਹਾਂ ਦੇ ਦਰਸ਼ਨ ਕਰਕੇ ਮੇਰੇ ਹਿਰਦੇ ਨੂੰ ਸ਼ਾਂਤੀ ਦੀ ਪ੍ਰਾਪਤੀ ਹੋਈ, ਔਰ ਮੈਂ ਉਨ੍ਹਾਂ ਨੂੰ ਪੁੱਛਿਆ ਸੀ ਕਿ ਜਪਜੀ ਸਾਹਿਬ ਦਾ ਮਹਾਤਮ ਕੀ ਹੈ।
ਤੀਨ ਵਾਰ ਗੁਰ ਇਵਕਾਈ, ਇਹ ਜਪ ਰਤਨ ਅਮੋਲ।
ਗੁਰੂ ਅਰਜਨ ਦੇਵ ਸਾਹਿਬ ਨੇ ਮੈਨੂੰ ਇਹ ਗੱਲ ਸੁਪਨੇ ਚ ਕਹੀ ਸੀ ਕਿ ਜਪਜੀ ਸਾਹਿਬ ਦੀ ਇਹ ਬਾਣੀ ਅਮੋਲਕ ਹੈ। ਤਿੰਨ ਵਾਰ ਇਹ ਗੱਲ ਕਹੀ, ਤਿੰਨ ਵਾਰ ਇਹ ਬਚਨ ਕੀਤਾ ਕਿ ਜਪਜੀ ਸਾਹਿਬ ਦਾ ਇਹ ਪਵਿੱਤਰ ਖਜ਼ਾਨਾ, ਇਹ ਕੀਮਤੀ ਰਤਨ ਅਮੋਲ ਹੈ, ਅਮੋਲ ਹੈ, ਅਮੋਲ ਹੈ, ਇਹਦਾ ਕੋਈ ਮੁੱਲ ਨਹੀਂ ਹੈ। ਇਹ ਰਤਨ ਹੈ ਬੜਾ ਕੀਮਤੀ, ਇਸ ਰਤਨ ਜਿਹਾ ਖਾਲਸਾ ਜੀ ਦੁਨੀਆਂ ਚ ਕੋਈ ਰਤਨ ਨਹੀਂ ਹੈ। ਸਾਰੇ ਵਿਸ਼ਵ ਭਰ, ਸਾਰੇ ਬ੍ਰਹਿਮੰਡ ਵਿਚ ਸਤਿਗੁਰਾਂ ਦੀ ਬਾਣੀ ਜਪਜੀ ਸਾਹਿਬ ਜੈਸਾ ਕੋਈ ਰਤਨ ਨਹੀਂ ਹੈ। ਇਹ ਸਭ ਤੋਂ ਵੱਡਾ ਰਤਨ ਹੈ ਸ੍ਰੀ ਜਪਜੀ ਸਾਹਿਬ। ਇਤਨਾ ਭਾਰੀ ਗਿਆਨ ਹੈ ਸ੍ਰੀ ਸਤਿਗੁਰਾਂ ਦੀ ਇਸ ਪਾਵਨ ਪਵਿੱਤਰ ਬਾਣੀ ਵਿਚ ਕਿ ਸਾਡੀ ਸੁਰਤ ਵੀ ਕਈ ਵਾਰ ਉੱਥੇ ਨਹੀਂ ਪਹੁੰਚਦੀ। ਇਤਨੇ ਡੂੰਘੇ ਅਰਥ ਭਾਵ ਨੇ ਕਿ ਸਾਡੀ ਸੁਰਤ ਉੱਥੇ ਤੱਕ ਨਹੀਂ ਪਹੁੰਚਦੀ। ਅੱਜ ਤੱਕ ਜਪਜੀ ਸਾਹਿਬ ਦਾ ਕੋਈ ਸੰਪੂਰਨ ਟੀਕਾ ਨਹੀਂ ਹੋ ਸਕਿਆ, ਤੇ ਨਾ ਹੀ ਕੋਈ ਕਰ ਸਕਦਾ, ਕੋਈ ਨਹੀਂ ਕਰ ਸਕਦਾ। ਇਤਨਾ ਡੂੰਘਾ ਭਾਵ ਸਤਿਗੁਰਾਂ ਦੀ ਇਸ ਪਾਵਨ ਪਵਿੱਤਰ ਬਾਣੀ ਵਿਚ ਜਪਜੀ ਸਾਹਿਬ ਦੇ ਅੰਦਰ ਹੈ। ਤੋ ਐਸੀ ਇਹ ਪਾਵਨ ਬਾਣੀ ਬਾਰੇ ਉਹ ਕਵੀ ਕਹਿ ਰਿਹਾ ਕਿ ਮਹਾਰਾਜ ਮੈਨੂੰ ਇਹ ਬਚਨ ਪ੍ਰਾਪਤ ਹੋਏ ਸੁਪਨੇ ਵਿਚ। ਉਹਨੂੰ ਸਤਿਗੁਰੂ ਜੀ ਮਿਲੇ ਸੀ, ਆਪਾਂ ਪਿੱਛੇ ਕਥਾ ਸੁਣੀ ਹੈ ਕਿ ਸਤਿਗੁਰੂ ਜੀ ਨੇ ਮੈਨੂੰ ਇਹ ਕਿਹਾ ਕਿ ਜਪਜੀ ਸਾਹਿਬ ਦਾ ਰਤਨ ਹੈ ਔਰ ਇਹ ਬੜਾ ਅਮੋਲਕ ਹੈ। ਤਿੰਨ ਵਾਰ ਇਹ ਬਚਨ ਕਹੇ।
ਜਾਂ ਤੇ ਮੁਝ ਕੋ ਪੇਟਿਓ, ਇਹੀ ਅੰਤ ਕੋ ਚੋਲ।
ਕਹਿਣ ਲੱਗੇ ਅੰਤ ਵੇਲੇ ਦਾ ਚੋਲਾ ਇਹੀ ਹੈ, ਭਾਵ ਇਹੀ ਜਪਜੀ ਸਾਹਿਬ ਦੀ ਬਾਣੀ ਹੈ ਜੋ ਸਰੀਰ ਦੇ ਅੰਤ ਵੇਲੇ ਤੁਹਾਡੇ ਨਾਲ ਨਿਭਣ ਵਾਲੀ ਹੈ। ਤੇ ਜਦੋਂ ਸਰੀਰ ਦਾ ਅੰਤਮ ਵੇਲਾ ਹੋਵੇ ਉਦੋਂ ਵੀ ਇਸ ਪਾਵਨ ਬਾਣੀ ਦਾ ਪਾਠ ਕਰਕੇ ਸਰੀਰ ਤਿਆਗਦੇ ਰਹੇ ਨੇ ਮਹਾਂਪੁਰਖ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਜਦੋਂ ਜੋਤੀ ਜੋਤ ਸਮਾਉਣਾ ਸੀ, ਅਨੇਕਾਂ ਤਸੀਆਂ ਤੋਂ ਬਾਅਦ ਜਦੋਂ ਦਰਿਆ ਦੇ ਕੰਢੇ ਤੇ ਆ ਕੇ ਬੈਠੇ ਤੇ ਸਤਿਗੁਰਾਂ ਨੇ ਜਪਜੀ ਸਾਹਿਬ ਦਾ ਪਾਠ ਕਰਕੇ ਆਪਣਾ ਸਰੀਰ ਤਿਆਗਿਆ ਸੀ। ਇਸੇ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਦੇ ਇਤਿਹਾਸ ਵਿਚ ਆਉਂਦਾ, ਜਪਜੀ ਸਾਹਿਬ ਦਾ ਪਾਠ ਕਰਕੇ ਸਰੀਰ ਤਿਆਗਿਆ। ਧੰਨ ਗੁਰੂ ਤੇਗ ਬਹਾਦਰ ਸਾਹਿਬ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੀ ਜਦੋਂ ਸ਼ਹੀਦੀ ਹੋਈ ਮਗਰ ਸੁਦੀ ਪੰਚਮੀ ਵਾਲੇ ਦਿਨ ਅੱਜ 16 ਦਸੰਬਰ ਨੂੰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਵੀ ਆ ਰਿਹਾ। ਆਉਣ ਵਾਲੇ ਦਿਨਾਂ ਚ 16 ਤਰੀਕ ਨੂੰ 16 ਦਸੰਬਰ ਨੂੰ ਇਸੇ ਅਸਥਾਨ ਤੇ ਸਤਿਗੁਰਾਂ ਦਾ ਸ਼ਹੀਦੀ ਦਿਹਾੜਾ ਬੜੀ ਸ਼ਰਧਾ ਭਾਵਨਾ ਤੇ ਆਸਥਾ ਨਾਲ ਮਨਾਇਆ ਜਾ ਰਿਹਾ। ਹਰ ਸਾਲ ਮਨਾਇਆ ਜਾਂਦਾ, ਇਸ ਵਾਰ ਪੰਚਮੀ ਵਾਲੇ ਦਿਨ ਇਹ ਦਿਨ ਆ ਰਿਹਾ। ਮਗਰ ਸੁਦੀ ਪੰਚਮੀ ਜਿਹੜੀ ਹੈ ਉਹ 16 ਦਸੰਬਰ ਨੂੰ ਬਣਦੀ ਹੈ। ਤੇ ਜਦੋਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੀ ਸ਼ਹੀਦੀ ਹੋਈ ਉਸ ਵਕਤ ਸਾਹਿਬ ਨੌਵੇਂ ਪਾਤਸ਼ਾਹ ਜੀ ਮਹਾਰਾਜ ਵੀ ਸ੍ਰੀ ਜਪਜੀ ਸਾਹਿਬ ਦਾ ਪਾਠ ਕਰਕੇ ਸੈਯਦ ਜਲਾਲੂਦੀਨ ਨੂੰ ਕਿਹਾ ਸੀ ਵੀ ਜਦੋਂ ਅਸੀਂ ਸੀਸ ਝੁਕਾਵਾਂਗੇ ਬਾਣੀ ਪੜ੍ਹ ਕੇ ਤੇ ਤੂੰ ਆਪਣੀ ਤੇਗ ਦਾ ਵਾਰ ਕਰੀ। ਕਹਿੰਦੇ ਜਦੋਂ ਮਹਾਰਾਜ ਜੀ ਨੇ ਜਪਜੀ ਸਾਹਿਬ ਦਾ ਪਾਠ ਕਰਕੇ ਅਖੀਰਲੀਆਂ ਪੰਗਤੀਆਂ ਪੜ੍ਹੀਆਂ, ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ, ਤੇ ਉਸ ਵੇਲੇ ਜਦੋਂ ਸੀਸ ਝੁਕਾਇਆ ਬਾਣੀ ਪੜ੍ਹ ਕੇ ਤੇ ਸੈਯਦ ਜਲਾਲੂਦੀਨ ਨੇ ਸਤਿਗੁਰਾਂ ਦੇ ਸੀਸ ਤੇ ਤੇਗ ਦਾ ਵਾਰ ਕੀਤਾ ਸੀ। ਇਸੇ ਤਰ੍ਹਾਂ ਇਹੀ ਅੰਤ ਕਾ ਚੋਲ, ਅੰਤ ਵੇਲੇ ਦਾ ਇਹ ਪਾਠ ਹੈ, ਯਾਨੀ ਕਿ ਅੰਤਮ ਸਮੇਂ ਇਹੀ ਬਾਣੀ ਜਿਹੜੀ ਹੈ ਉਹ ਨਾਲ ਨਿਭਣ ਵਾਲੀ ਹੈ।
ਏਕੋ ਓਅੰਕਾਰ ਕਹੋ ਉਨ ਸਤ ਗੁਰ ਪ੍ਰਸਾਦ।
ਕਹਿਣ ਲੱਗੇ ਇਸ ਪਾਵਨ ਬਾਣੀ ਦੇ ਮੁੱਢ ਦੇ ਵਿੱਚ ਏਕੋ ਓਅੰਕਾਰ ਤੋਂ ਲੈ ਕੇ ਜਿਹੜਾ ਪਾਵਨ ਪਵਿੱਤਰ ਮੂਲ ਮੰਤਰ ਹੈ, ਜਿਸ ਦੇ ਨਾਲ ਫਿਰ ਗੁਰ ਪ੍ਰਸਾਦ ਜਿਹੜਾ ਸ਼ਬਦ ਹੈ ਉਹ ਜੁੜਦਾ ਹੈ।
ਸਤ ਨਾਮ ਕਰਤਾ ਪੁਰਖ ਜਪੈ ਜਾਪ ਐਲਾਦ।
ਸਾਰੇ ਮੂਲ ਮੰਤਰ ਦਾ ਜਿਹੜਾ ਜਾਪ ਜਪੇਗਾ, ਜਪਜੀ ਸਾਹਿਬ ਦਾ ਪਾਠ ਕਈ ਨਹੀਂ ਕਰ ਸਕਦੇ, ਕਈਆਂ ਨੂੰ ਬਾਣੀ ਗੁਰਮੁਖੀ ਆਉਂਦੀ ਨਹੀਂ, ਪੜ੍ਹ ਨਹੀਂ ਸਕਦੇ, ਹਾਂ ਸੁਣ ਵੀ ਲਿਆ ਕਰਨ, ਸੁਣਨ ਦਾ ਵੀ ਪੁੰਨ ਹੈ, ਪਰ ਜੇ ਸਾਰਾ ਪਾਠ ਜਪਜੀ ਸਾਹਿਬ ਦਾ ਨਹੀਂ ਕੋਈ ਸੁਣ ਸਕਿਆ ਤੇ ਜਾਂ ਫਿਰ ਜਿਹਨੂੰ ਪੜ੍ਹਨਾ ਨਹੀਂ ਆਉਂਦਾ ਤੇ ਉਹ ਪਹਿਲਾਂ ਜਿਹੜਾ ਇਹ ਪਾਵਨ ਮੰਤਰ ਹੈ ਮੂਲ ਮੰਤਰ ਇਹਦਾ ਜਾਪ ਜਪ ਲਵੇ, ਵੱਧ ਤੋਂ ਵੱਧ ਇਹਦਾ ਜਾਪ ਜਪੇ, ਕਿਉਂਕਿ ਇਸੇ ਮੂਲ ਮੰਤਰ ਦੀ ਵਿਆਖਿਆ ਹੈ ਜਪਜੀ ਸਾਹਿਬ ਦੇ ਸਾਰੇ ਪਾਠ ਵਿੱਚ। ਮੂਲ ਮੰਤਰ ਦੀ ਵਿਆਖਿਆ ਸਰੂਪ ਹੈ ਸਾਰੀ ਜਪਜੀ ਸਾਹਿਬ ਦੀ ਬਾਣੀ, ਮੂਲ ਮੰਤਰ ਦੀ ਵਿਆਖਿਆ ਹੈ। ਕਹਿੰਦੇ ਇਸ ਕਰਕੇ ਜਪੈ ਜਾਪ ਅਹਿਲਾਦ ਖੁਸ਼ੀ ਦੇ ਨਾਲ ਇਸ ਪਵਿੱਤਰ ਪਾਵਨ ਮੂਲ ਮੰਤਰ ਦਾ ਜਾਪ ਜਪੇ।
ਜਪੇ ਜਾਪ ਤਨ ਤਾਪ ਖਪ ਆਰ ਬਲਾ ਵਧ ਜਾਏ।
ਔਰ ਖਾਲਸਾ ਜੀ, ਜਿਹੜਾ ਇਸ ਪਾਵਨ ਪਵਿੱਤਰ ਜਪਜੀ ਸਾਹਿਬ ਦੇ ਜਾਪ ਨੂੰ ਜਪਦਾ ਹੈ ਉਹਦੇ ਤਨ ਦੇ ਤਾਪ ਨਿਵਿਰਤ ਹੋ ਜਾਂਦੇ ਨੇ, ਤਿੰਨੇ ਤਾਪ ਨਿਵਾਰਨ ਨਿਵਿਰਤ ਹੋ ਜਾਂਦੇ ਨੇ। ਤਿੰਨ ਤਾਪ ਨੇ ਨਾ ਆਦਿ, ਵਿਆਦੀ, ਉਪਾਧੀ। ਜਦੋਂ ਜਪਜੀ ਸਾਹਿਬ ਦੀ ਬਾਣੀ ਦਾ ਜਾਪ ਕਰੀਦਾ ਹੈ ਤਾਂ ਮਹਾਰਾਜ ਜੀ ਕਹਿੰਦੇ ਉਹਦੇ ਤਿੰਨੇ ਤਾਪ ਨਿਵਿਰਤ ਹੋ ਜਾਂਦੇ ਨੇ, ਉਹਦੇ ਤਿੰਨੇ ਤਾਪਾਂ ਦਾ ਨਿਵਾਰਨ ਹੋ ਜਾਂਦਾ ਹੈ। ਔਰ ਆਰਬਲਾ ਵੱਧ ਜਾਏ ਦਾ ਮਤਲਬ ਹੈ ਕਿ ਭਾਈ ਉਹ ਕਾਲ ਤੋਂ ਰਹਿਤ ਹੋ ਜਾਂਦੇ ਨੇ, ਉਹ ਕਾਲ ਤੋਂ ਵੀ ਰਹਿਤ ਹੋ ਜਾਂਦੇ ਨੇ, ਉਹ ਬਾਰ ਬਾਰ ਜਨਮ ਤੇ ਮਰਨ ਦੇ ਗੇੜਿਆਂ ਵਿਚ ਨਹੀਂ ਆਉਂਦੇ।
ਕਰੇ ਕਾਮਨਾ ਜਥਾ ਉਰ ਤਥਾ ਜਾਪ ਤੇ ਪਾਏ।
ਜਿਸ ਤਰ੍ਹਾਂ ਦੀ ਵੀ ਕਾਮਨਾ ਆਪਣੇ ਹਿਰਦੇ ਚ ਕਰਨ, ਜਪਜੀ ਸਾਹਿਬ ਦੀ ਬਾਣੀ ਪੜ੍ਹ ਕੇ ਉਹਨਾਂ ਦੀਆਂ ਕਾਮਨਾਵਾਂ ਪੂਰਨ ਹੁੰਦੀਆਂ ਨੇ। ਇਸ ਪਾਵਨ ਪਵਿੱਤਰ ਜਪਜੀ ਦਾ ਪਾਠ ਕੀਤਿਆਂ ਮਨ ਦੀਆਂ ਕਾਮਨਾਵਾਂ ਪੂਰਨ ਹੁੰਦੀਆਂ ਹਨ।
ਨਾਰੀ ਸੁੱਤ ਕੇ ਕਾਰਨ ਅੱਖਰ ਜਪ ਅਰ ਧੈਨ।
ਪੁੱਤਰ ਦੇ ਨਿਮਿਤ ਜਾਂ ਇਸਤਰੀ ਦੇ ਨਿਮਿਤ ਜਿਹੜਾ ਇਸ ਪਵਿੱਤਰ ਪਾਵਨ ਜਾਪ ਨੂੰ ਕਰੇਗਾ ਇਹਦਾ ਉਹਦਾ ਅਧਾਨ ਹੋ ਜਾਏਗਾ, ਭਾਵ ਉਹਨੂੰ ਬਲਾਂ ਦੀ ਪ੍ਰਾਪਤੀ ਹੋਵੇਗੀ।
ਸਕਲ ਕਾਮ ਸਾਧਨ ਸਿਧੈ ਸਾਧਕ ਸੁਖ ਬੋ ਚੈਨ।
ਜਪਜੀ ਸਾਹਿਬ ਦੇ ਸਾਧਨ ਨਾਲ ਸਾਰੀਆਂ ਕਾਮਨਾਵਾਂ ਸਿੱਧ ਹੋਣਗੀਆਂ, ਸਾਰੀਆਂ ਇੱਛਾਵਾਂ ਜਿਹੜੀਆਂ ਨੇ ਉਹ ਸਿੱਧ ਹੋ ਜਾਣਗੀਆਂ, ਪੂਰੀਆਂ ਹੋ ਜਾਣਗੀਆਂ।
ਦੋਹਰਾ ਸ਼੍ਰੀ ਗੁਰ ਅਰਜਨ ਬਚਨ ਜਬ ਸੁਨਿਓ ਸਿੱਖ ਸੁਖ ਦਾਏ।
ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਇਹ ਬਚਨ ਜਦੋਂ ਉਸ ਸਿੱਖ ਬ੍ਰਿਜ ਲਾਲ ਨੇ ਆਪਣੇ ਸੁਪਨੇ ਵਿਚ ਸੁਣੇ ਹਨ।
ਤਾਂ ਦਿਨ ਤੇ ਕਰ ਸੁਰ ਪੜੇ ਮਿਟਿਓ ਦੁੱਖ ਕੋ ਪਾਏ।
ਮੈਂ ਉਸੇ ਦਿਨ ਤੋਂ ਜਪਜੀ ਸਾਹਿਬ ਦਾ ਪਾਠ ਪੜ੍ਹਨਾ ਸ਼ੁਰੂ ਕਰ ਦਿੱਤਾ, ਜਾਪ ਕਰਨਾ ਸ਼ੁਰੂ ਕਰ ਦਿੱਤਾ। ਪਿੱਛੇ ਜਦੋਂ ਕਥਾ ਆਰੰਭ ਹੋਈ ਸੀ ਜਪਜੀ ਸਾਹਿਬ ਦੇ ਮਹਾਤਮ ਦੀ, ਬਚਨ ਆਇਆ ਸੀ, ਭਾਈ ਆਨੰਦ ਸਿੰਘ ਨੇ ਕਿਹਾ ਸੀ ਕਿ ਮਹਾਰਾਜ ਸਰਾਂ ਦੇ ਵਿਚ ਇਕ ਸਿੱਖ ਦੇ ਸਰੀਰ ਵਿਚ ਪ੍ਰੇਤ ਦਾ ਨਿਵਾਸ ਹੋ ਗਿਆ। ਕਲਗੀਧਰ ਜੀ ਨੇ ਕਿਹਾ ਸੀ ਵੀ ਜਪਜੀ ਸਾਹਿਬ ਦਾ ਪਾਠ ਨਹੀਂ ਕਰਦਾ ਹੋਣਾ ਤਾਂ ਏਦਾਂ ਹੋਇਆ। ਤੇ ਜਦੋਂ ਸਿੱਖ ਨੂੰ ਪਤਾ ਲੱਗਾ ਕਿ ਇਹ ਹਾਲਤ ਮੇਰੀ ਤਾਂ ਹੋਈ ਹੈ, ਕਹਿੰਦੇ ਉਹਨੇ ਵੀ ਉਸ ਦਿਨ ਤੋਂ ਜਪਜੀ ਸਾਹਿਬ ਦਾ ਪਾਠ ਪੜ੍ਹਨਾ ਸ਼ੁਰੂ ਕਰ ਦਿੱਤਾ ਤਾਂ ਜੋ ਉਸ ਪ੍ਰੇਤ ਤੋਂ ਛੁਟਕਾਰਾ ਹੋ ਜਾਵੇ। ਕਹਿੰਦੇ ਮੁੜ ਕੇ ਕੋਈ ਭੂਤ ਪ੍ਰੇਤ ਦਾ ਉਹਦੇ ਤੇ ਹਾਵੀ ਨਹੀਂ ਹੋਇਆ, ਵਾਸਾ ਨਹੀਂ ਹੋਇਆ, ਜਦੋਂ ਦਾ ਉਹਨੇ ਜਪਜੀ ਸਾਹਿਬ ਦਾ ਪਾਠ ਆਰੰਭ ਕਰ ਦਿੱਤਾ।
ਅਬ ਸੁਣੀਏ ਇੱਕ ਜਪ ਪੜੈ ਸਤਗੁਰ ਸਿੱਖ ਕੇ ਸੰਗ।
ਖਾਲਸਾ ਜੀ ਹੁਣ ਸੁਣੋ, ਕਲਗੀਧਰ ਜੀ ਕਹਿ ਰਹੇ ਨੇ ਬਚਨ, ਕਹਿੰਦੇ ਭਾਈ ਜਿਹੜਾ ਸਿੱਖ ਜਪਜੀ ਸਾਹਿਬ ਦਾ ਪਾਠ ਕਰਦਾ ਨਾ, ਸਵੇਰੇ ਇੱਕ ਪਾਠ ਵੀ ਕਰ ਲਵੇ, ਵੈਸੇ ਤਾਂ ਵੱਧ ਤੋਂ ਵੱਧ ਬਾਣੀ ਪੜ੍ਹੇ ਜਿੰਨੀ ਪੜ੍ਹੀ ਜਾਂਦੀ ਹੈ, ਪਰ ਕਹਿੰਦੇ ਜੇ ਕੋਈ ਇੱਕ ਪਾਠ ਵੀ ਕਰ ਲੈਂਦਾ ਨਾ ਸੁਬਾਹ ਅੰਮ੍ਰਿਤ ਵੇਲੇ, ਸਤਿਗੁਰੂ ਜੀ ਫਿਰ ਉਹਦੇ ਅੰਗ ਸੰਗ ਰਹਿੰਦੇ ਨੇ ਸਾਰਾ ਦਿਨ। ਸਤਿਗੁਰੂ ਜੀ ਉਸ ਸਿੱਖ ਦੇ ਸਾਰਾ ਦਿਨ ਅੰਗ ਸੰਗ ਰਹਿੰਦੇ ਨੇ ਜਿਹੜਾ ਇੱਕ ਪਾਠ ਸ੍ਰੀ ਜਪਜੀ ਸਾਹਿਬ ਦਾ ਸਵੇਰੇ ਉੱਠ ਕੇ ਕਰ ਲਵੇ।
ਉਗਤ ਮੁਕਤ ਬਖਸ਼ੀ ਗੁਰੂ ਦਰਗੇ ਜਾਏ ਨਿਸੰਗ।
ਸਤਿਗੁਰੂ ਜੀ ਭੁਗਤੀ ਤੇ ਮੁਕਤੀ ਬਖਸ਼ ਦਿੰਦੇ ਨੇ, ਭੁਗਤੀ ਵੀ ਤੇ ਮੁਕਤੀ ਵੀ ਬਖਸ਼ ਦਿੰਦੇ ਨੇ, ਔਰ ਉਹ ਸਿੱਖ ਨਿਸ਼ੰਕ ਹੋ ਕੇ ਪਾਰ ਬ੍ਰਹਮ ਪਰਮੇਸ਼ਰ ਦੀ ਦਰਗਾਹ ਵਿਚ ਜਾ ਕੇ ਵਸਦਾ ਹੈ।
ਸਭ ਪਰ ਸੰਗ ਕੇ ਅੰਤ ਮੈਂ ਕਹਿ ਦਸਮ ਪਾਤਸ਼ਾਹ।
ਸਾਰੇ ਪ੍ਰਸੰਗ ਦੇ ਅੰਤ ਵਿਚ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਇਹ ਬਚਨ ਕਹੇ ਹਨ।
ਕਰਿਓ ਨੇਮ ਨਿਤ ਜਪ ਪੜੇ ਸਭ ਬੈ ਲਗ ਨਿਰਬਾਹ।
ਮਹਾਰਾਜ ਜੀ ਕਹਿੰਦੇ ਜਿਹੜਾ ਨੇਮ ਕਰਕੇ ਕਲਗੀਧਰ ਜੀ ਹੁਕਮ ਕਰ ਰਹੇ ਨੇ, ਜਦੋਂ ਸਾਰੀ ਕਥਾ ਹੋ ਗਈ ਨਾ, ਪੰਡਿਤ ਬ੍ਰਿਜ ਲਾਲ ਨੇ ਦੱਸ ਦਿੱਤਾ, ਬਾਅਦ ਵਿਚ ਦਸਵੇਂ ਪਾਤਸ਼ਾਹ ਬੋਲੇ, ਕਹਿੰਦੇ ਜਿਹੜਾ ਵੀ ਕੋਈ ਮਾਈ ਭਾਈ ਜ਼ਿੰਦਗੀ ਦੇ ਅੰਤਲੇ ਦਿਨ ਤੱਕ ਇਸ ਪਵਿੱਤਰ ਪਾਵਨ ਜਪਜੀ ਸਾਹਿਬ ਦੀ ਬਾਣੀ ਦਾ ਨੇਮ ਰੱਖਦਾ, ਯਾਨੀ ਕਿ ਇੱਕ ਦਿਨ ਵੀ ਨਾਗਾ ਨਾ ਪੈਣ ਦੇਵੇ, ਰੋਜ਼ ਨਿਤਾ ਪ੍ਰਤੀ ਜਪਜੀ ਸਾਹਿਬ ਦੀ ਬਾਣੀ ਦਾ ਪਾਠ ਕਰਦਾ ਹੈ।
ਆਤਮ ਦਰਸੀ ਕੀ ਗਤੀ ਪ੍ਰਾਪਤ ਤਿਸ ਕੋ ਹੋਏ।
ਉਹਨੂੰ ਬ੍ਰਹਮ ਗਿਆਨ ਦੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ, ਆਤਮਦਰਸ਼ੀ ਹੋ ਜਾਂਦਾ ਉਹ ਸਿੱਖ ਜਿਹੜਾ ਜਪਜੀ ਸਾਹਿਬ ਦਾ ਪਾਠ ਨਿਤ ਨੇਮ ਨਾਲ ਬਿਨਾਂ ਨਾਗੇ ਤੋਂ ਆਪਣੇ ਅੰਤਲੇ ਦਿਨ ਤੱਕ ਕਰੀ ਜਾਵੇ, ਜਪਜੀ ਸਾਹਿਬ ਦੀ ਬਾਣੀ ਨਾ ਤਿਆਗੇ ਛੱਡੇ, ਅੰਤਲੇ ਦਿਨ ਤੱਕ ਇਸ ਬਾਣੀ ਦਾ ਪਾਠ ਕਰਦਾ ਰਹੇ, ਨਿਤ ਨੇਮ ਕਰੇ। ਕਹਿੰਦੇ ਭਾਈ ਉਸ ਸਿੱਖ ਨੂੰ ਆਤਮਦਰਸ਼ੀ ਅਵਸਥਾ ਦੀ ਪ੍ਰਾਪਤੀ ਹੁੰਦੀ ਹੈ, ਬ੍ਰਹਮ ਗਿਆਨ ਦੀ ਅਵਸਥਾ ਪ੍ਰਾਪਤ ਹੁੰਦੀ ਹੈ।
ਰਹੇ ਸੰਗ ਤੈ ਸਤਿਗੁਰੂ ਪਾਏ ਸਹਾਇਕ ਸੋਏ।
ਸਤਿਗੁਰੂ ਜੀ ਉਸ ਸਿੱਖ ਦੇ ਹਰ ਵੇਲੇ ਅੰਗ ਸੰਗ ਰਹਿੰਦੇ ਨੇ, ਜਿਹੜਾ ਸਿੱਖ ਜਪਜੀ ਸਾਹਿਬ ਦਾ ਪਾਠ ਕਰਦਾ ਮਹਾਰਾਜ ਗੁਰੂ ਕਲਗੀਧਰ ਕਹਿੰਦੇ ਗੁਰੂ ਜੀ ਸਤਿਗੁਰੂ ਜੀ ਸਦਾ ਉਹਦੀ ਹਰ ਵੇਲੇ ਨਾਲ ਹੋ ਕੇ ਸਹਾਇਤਾ ਕਰਦੇ ਨੇ, ਔਰ ਸਦਾ ਉਸ ਸਿੱਖ ਦੇ ਨਾਲ ਰਹਿੰਦੇ ਹਨ।
ਜਿਉਂ ਧੰਨੇ ਕੀ ਤੇਨ ਕੋ ਠਾਕਰ ਚਾਰੇ ਨਿਤ।
ਕਹਿੰਦੇ ਜਿਵੇਂ ਭਗਤ ਧੰਨੇ ਨਾਲ ਰਹਿੰਦੇ ਸੀ ਨਾ ਭਗਵਾਨ ਜੀ ਹਰ ਵੇਲੇ, ਅਖੋ ਸਤਨਾਮ
ਸ੍ਰੀ ਵਾਹ,
ਕਹਿੰਦੇ ਭਗਤ ਧੰਨੇ ਨਾਲ ਹਰ ਵੇਲੇ ਵਾਹਿਗੁਰੂ ਪਰਮਾਤਮਾ ਜੀ ਭਗਵਾਨ ਜੀ ਹਰ ਵੇਲੇ ਨਾਲ ਰਹਿੰਦੇ ਸੀ, ਤੇ ਧੰਨੇ ਦੀਆਂ ਗਊਆਂ ਤੱਕ ਚਾਰੀਆਂ ਭਗਵਾਨ ਨੇ, ਖੇਤਾਂ ਦੇ ਨੱਕੇ ਤੱਕ ਮੋੜੇ। ਤੇ ਭਗਤ ਧੰਨੇ ਦੀ ਜੀਵਨੀ ਵਿਚ ਬਚਨ ਆਉਂਦੇ ਨੇ, ਕਹਿੰਦੇ ਜਿਵੇਂ ਭਗਵਾਨ ਜੀ ਭਗਤ ਧੰਨੇ ਦੇ ਨਾਲ ਹਰ ਵੇਲੇ ਰਹਿੰਦੇ ਸੀ,
ਕਰ ਪ੍ਰਤੀਤ ਨਿਤ ਜਪ ਪੜੇ ਤਿਮ ਤੈ ਸਤ ਗੁਰ ਮਿਤ।
ਜਿਹੜਾ ਮਨ ਚ ਪ੍ਰਤੀਤ ਧਾਰ ਕੇ ਭਰੋਸਾ ਧਾਰ ਕੇ ਸ੍ਰੀ ਜਪ ਜੀ ਸਾਹਿਬ ਦਾ ਪਾਠ ਕਰਦਾ ਕਹਿੰਦੇ ਜਿਵੇਂ ਧੰਨੇ ਨਾਲ ਭਗਵਾਨ ਰਹਿੰਦਾ ਸੀ ਇਸ ਤਰ੍ਹਾਂ ਉਸ ਸਿੱਖ ਨਾਲ ਗੁਰੂ ਨਾਨਕ ਸਾਹਿਬ ਰਹਿੰਦੇ ਹਨ। ਜਿਹੜਾ ਜਪਜੀ ਸਾਹਿਬ ਦਾ ਪਾਠ ਪ੍ਰਤੀਤ ਧਾਰ ਕੇ ਮਨ ਚ ਭਰੋਸਾ ਧਾਰ ਕੇ ਕਰਦਾ ਭਾਵਨਾ ਧਾਰ ਕੇ ਕਰਦਾ ਸਤਿਗੁਰੂ ਜੀ ਹਰ ਵੇਲੇ ਉਹਦੇ ਨਾਲ ਰਹਿੰਦੇ ਗੁਰਦੇਵ ਦਾ ਪਹਿਰਾ ਰਹਿੰਦਾ ਨਾਲ ਹਰ ਵੇਲੇ ਮਹਾਰਾਜ ਸੱਚੇ ਪਾਤਸ਼ਾਹ ਜੀ ਹਰ ਵੇਲੇ ਉਸ ਸਿੱਖ ਦੇ ਸਿਰ ਤੇ ਆਪਣਾ ਮੇਰਾ ਭਰਿਆ ਹੱਥ ਰੱਖਦੇ ਹਨ।
ਪੜੈ ਸੁਨੈ ਚਿਤ ਲਾਇਕ ਜੋ ਲਿਖ ਦੇ ਸਪ੍ਰੀਤ।
ਜਪਜੀ ਸਾਹਿਬ ਦੀ ਬਾਣੀ ਨੂੰ ਕੋਈ ਮਨ ਲਾ ਕੇ ਪੜੇ ਸੁਣੇ ਜਾਂ ਲਿਖ ਕੇ ਇਹਦੀਆਂ ਪੋਥੀਆਂ ਦੇਵੇ ਗੁਟਕੇ ਨਿਤਨੇਮ ਦੇ ਕਿਸੇ ਨੂੰ ਦੇਵੇ।
ਮਨ ਚਿੰਤਤ ਫਲ ਪਾਏ ਕੈ ਤਰ ਹੈ ਸੁਖ ਪੈ ਪੀਤ।
ਉਹਨੂੰ ਮਨ ਚਿੰਤਤ ਫਲਾਂ ਦੀ ਪ੍ਰਾਪਤੀ ਹੁੰਦੀ ਜੋ ਮਨ ਚ ਚਿਤਵੇਗਾ ਉਹਨੂੰ ਪ੍ਰਾਪਤ ਹੋਵੇਗਾ ਔਰ ਸਾਰੇ ਸੁਖ ਉਹਨੂੰ ਪ੍ਰਾਪਤ ਹੋਣਗੇ। ਜਿੰਨੇ ਡਰਦੇ ਉਹ ਸਾਰੇ ਡਰ ਤੇ ਭੈ ਉਹਦੇ ਨਿਵਿਰਤ ਹੋ ਜਾਣਗੇ।
ਭੇਟਾ ਕਰ ਉਪਦੇਸ਼ ਗੁਰ ਤਬੀ ਫਲੈ ਗੁਰ ਸਿੱਖ।
ਖਾਲਸਾ ਜੀ ਗੁਰੂ ਤੇ ਸਿੱਖ ਦਾ ਇਹ ਮੇਲ ਹੈ ਜਪਜੀ ਸਾਹਿਬ ਦੀ ਬਾਣੀ। ਗੁਰੂ ਕੇ ਸਿੱਖ ਦਾ ਮੇਲ ਸਿੱਖ ਦਾ ਗੁਰੂ ਨਾਲੇ ਮੇਲ ਤੇ ਮਿਲਾਪ ਹੈ।
ਜਥਾ ਸ਼ਕਤ ਜਪ ਕੋ ਜਪੈ ਸਿੱਧ ਹੋਏ ਗੁਰਮੁਖ।
ਖਾਲਸਾ ਜੀ ਜਥਾ ਸ਼ਕਤ ਜਿਵੇਂ ਵੀ ਹੋਵੇ ਇਸ ਜਪਜੀ ਸਾਹਿਬ ਦਾ ਪਾਠ ਗੁਰਮੁਖ ਨਿਤ ਕਰੇ। ਵੇਖੋ ਬਾਰ ਬਾਰ ਸਤਿਗੁਰੂ ਜੀ ਇਹ ਵਚਨ ਕਹਿ ਰਹੇ ਨੇ ਕਿ ਹਰ ਇੱਕ ਗੁਰਸਿੱਖ ਜਪਜੀ ਸਾਹਿਬ ਦਾ ਪਾਠ ਕਰੇ। ਖਾਲਸਾ ਜੀ ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਅਸੀਂ ਆਪਣੇ ਬੱਚਿਆਂ ਨੂੰ ਵੀ ਜਪਜੀ ਸਾਹਿਬ ਦੀ ਬਾਣੀ ਪੜਨ ਵਿਚ ਉਨ੍ਹਾਂ ਨੂੰ ਵੀ ਲਾਈਏ ਕਿ ਸਾਡੇ ਬੱਚੇ ਵੀ ਜਿਹੜੇ ਜੋ ਜਪਜੀ ਸਾਹਿਬ ਦਾ ਪਾਠ ਘੱਟੋ ਘੱਟ ਇੱਕ ਜਪਜੀ ਸਾਹਿਬ ਦਾ ਪਾਠ ਜ਼ਰੂਰ ਕਰਿਆ ਕਰਨ। ਆਪਣੇ ਸਕੂਲ ਜਾਣ ਤੋਂ ਪਹਿਲਾਂ ਜਾਂ ਆਉਣ ਤੋਂ ਬਾਅਦ ਕਦੇ ਵੀ ਦਿਨ ਦੇ ਵਿਚ ਜੇ ਅਸੀਂ ਆਪਣੇ ਬੱਚਿਆਂ ਨੂੰ ਵੀ ਜਪਜੀ ਸਾਹਿਬ ਨਾਲ ਜੋੜਾਂਗੇ ਤੇ ਜਿਹੜਾ ਜਪਜੀ ਸਾਹਿਬ ਨਾਲ ਜੁੜੇਗਾ ਖਾਲਸਾ ਜੀ ਉਹ ਗੁਰੂ ਨਾਲ ਜੁੜ ਜਾਏਗਾ। ਫਿਰ ਉਹ ਗੁਰੂ ਨਾਲ ਜੁੜ ਜਾਏਗਾ। ਕਲਗੀ ਧਰਕੇ ਆਏ ਨੇ ਸਿੱਖ ਦਾ ਗੁਰੂ ਨਾਲ ਮੇਲ ਕਰਾਉਂਦਾ ਜਪਜੀ ਸਾਹਿਬ। ਅਸੀਂ ਹੋਰ ਬੜੀਆਂ ਪੜ੍ਹਾਈਆਂ ਆਪਣੇ ਬੱਚਿਆਂ ਨੂੰ ਪੜ੍ਹਾ ਰਹੇ ਹਾਂ ਪਰ ਕਦੇ ਇਹ ਕਹਿੰਦੇ ਕਿ ਬੇਟਾ ਧੰਨ ਗੁਰੂ ਨਾਨਕ ਸਾਹਿਬ ਦੀ ਇਹ ਪਵਿੱਤਰ ਬਾਣੀ ਹੈ ਜਪਜੀ ਸਾਹਿਬ ਇਹਦਾ ਨਿਤਨੇਮ ਕਰਿਆ ਕਰ ਇਹ ਬਾਣੀ ਪੜ੍ਹਿਆ ਕਰ। ਕਦੇ ਇਸ ਪਾਸੇ ਸਾਡਾ ਧਿਆਨ ਨਹੀਂ ਗਿਆ। ਜੇ ਸਾਡੇ ਬੱਚੇ ਜਪਜੀ ਨਾਲ ਜੁੜਨਗੇ ਜਪਜੀ ਸਾਹਿਬ ਨਾਲ ਜੁੜਨਗੇ ਤੇ ਖਾਲਸਾ ਜੀ ਉਹ ਗੁਰਸਿੱਖੀ ਨਾਲ ਵੀ ਜੁੜਨਗੇ ਉਹਨਾਂ ਅੰਦਰ ਗੁਰਸਿੱਖੀ ਦਾ ਪਿਆਰ ਵੀ ਜਗੇਗਾ। ਤੋ ਸਤਿਗੁਰੂ ਜੀ ਇਹ ਵਚਨ ਬਾਰ ਬਾਰ ਕਹਿੰਦੇ ਨੇ ਭਾਈ ਜਿਹੜਾ ਗੁਰਮੁਖ ਹੈ ਨਾ ਉਹ ਰੋਜ਼ ਜਪਜੀ ਸਾਹਿਬ ਦਾ ਪਾਠ ਕਰੇ।
ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਬਖਾਨ।
ਕਹਿਣ ਲੱਗੇ ਭਾਈ ਇਸੇ ਪਵਿੱਤਰ ਜਪਜੀ ਸਾਹਿਬ ਦੇ ਵਿੱਚ ਪਾਵਨ ਸਲੋਕ ਆਉਂਦਾ ਹੈ ਆਦਿ ਸੱਚ ਪਰਮਾਤਮਾ ਪਹਿਲਾਂ ਵੀ ਸੱਚ ਸੀ ਜੁਗਾਦ ਸੱਚ ਜਦੋਂ ਜੁਗਾਂ ਦੀ ਆਰੰਭਤਾ ਹੋਈ ਉਦੋਂ ਵੀ ਉਹ ਪਰਮਾਤਮਾ ਸੱਚ ਸਰੂਪ ਸੀ ਤੇ ਹੁਣ ਵੀ ਹੈ ਵੀ ਸੱਚ ਹੁਣ ਵੀ ਉਹ ਵਾਹਿਗੁਰੂ ਪਰਮੇਸ਼ਰ ਸੱਚ ਹੈ।
ਨਾਨਕ ਸੀ ਪੀ ਸੱਚ ਏ ਪੋੜੀ ਪੜੋ ਪ੍ਰਮਾਣ।
ਔਰ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਹੋ ਸੀ ਭੀ ਸੱਚ ਆਉਣ ਵਾਲੇ ਸਮੇਂ ਵਿਚ ਵੀ ਉਹ ਪਰਮੇਸ਼ਰ ਸੱਚ ਹੋਵੇਗਾ। ਕਹਿੰਦੇ ਭਾਈ ਇਹ ਜਿਹੜੀ ਪੌੜੀ ਹੈ ਜਿਹੜਾ ਪਾਵਨ ਸਲੋਕ ਹੈ ਇਹਦਾ ਜਾਪ ਗੁਰਮੁਖ ਪਿਆਰੇ ਜਪਜੀ ਸਾਹਿਬ ਦੇ ਵਿਚ ਕਰਦੇ ਹਨ।
ਸਿਰੈ ਮੰਤਰ ਸਭ ਪੌੜੀਆਂ ਇਹ ਪੌੜੀ ਲਖ ਸਾਰ।
ਖਾਲਸਾ ਜੀ ਜਿਹੜੀ ਇਹ ਪੌੜੀ ਹੈ ਨਾ ਇਹ ਸਲੋਕ ਹੈ ਜਿੰਨੀਆਂ ਪੌੜੀਆਂ ਨੇ ਜਪਜੀ ਸਾਹਿਬ ਦੀਆਂ ਉਹਨਾਂ ਸਾਰੀਆਂ ਜਪਜੀ ਸਾਹਿਬ ਦੀਆਂ ਪੌੜੀਆਂ ਦਾ ਸਾਰ ਹੈ ਇਹ ਨਿਚੋੜ। ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਸੁਖਮਣੀ ਸਾਹਿਬ ਦੇ ਵਿਚ ਵੀ ਇਹ ਸਲੋਕ ਆਉਂਦਾ, ਥੋੜੇ ਜੇ ਫਰਕ ਨਾਲ ਆਉਂਦਾ, ਸਿਆਰੀ ਬਿਆਰੀ ਦੀ ਥਾਂ ਤੇ ਸਿਆਰੀ ਆਉਂਦੀ। ਸੋ ਇਸ ਪ੍ਰਕਾਰ ਦੇ ਨਾਲ ਕਹਿੰਦੇ ਜਿੰਨਾ ਵੀ ਪਾਠ ਹੈ ਨਾ ਜਪਜੀ ਸਾਹਿਬ ਦੀਆਂ ਜਿੰਨੀਆਂ ਪੌੜੀਆਂ ਨੇ ਉਹਨਾਂ ਦੇ ਸਿਰੇ ਦੇ ਵਿਚ ਮੁੱਢ ਦੇ ਵਿਚ ਇਹ ਸਲੋਕ ਹੈ। ਇਸ ਕਰਕੇ ਇਹ ਜਿਹੜਾ ਪਾਵਨ ਸਲੋਕ ਹੈ ਇਹ ਸਾਰੇ ਜਪਜੀ ਸਾਹਿਬ ਦੀਆਂ ਪੌੜੀਆਂ ਦਾ ਸਾਰ ਹੈ। ਇਸੇ ਸਲੋਕ ਦੀ ਵਿਆਖਿਆ ਅੱਗੇ ਸਾਰੇ ਜਪਜੀ ਸਾਹਿਬ ਚ ਇਸੇ ਦੀ ਵਿਆਖਿਆ ਕਰਦੇ ਮਹਾਰਾਜ, ਸਾਚਾ ਸਾਹਿਬ ਸਾਚਾ ਨਾਏ, ਉਹੀ ਸੱਚ ਹੈ, ਉਹਦਾ ਨਾਮ ਵੀ ਸੱਚ ਹੈ। ਤੂੰ ਇਸੇ ਸਲੋਕ ਦੀ ਅੱਗੇ ਫਿਰ ਸਾਰਿਆਂ ਵਿਚ ਵਿਆਖਿਆ ਚੱਲਦੀ, ਸਾਰੀਆਂ ਪੌੜੀਆਂ ਦੇ ਵਿਚ ਵਿਆਖਿਆ ਚੱਲਦੀ ਹੈ, ਇਹ ਸਾਰੀਆਂ ਪੌੜੀਆਂ ਦਾ ਨਿਚੋੜ ਹੈ।
ਅੰਤ ਸਮੇ ਚਲਬੇ ਗੁਰੂ ਕੀਨੋ ਏਹੀ ਉਚਾਰ।
ਭਾਈ ਰਾਮ ਕੁਇਰ ਜੀ ਕਥਾ ਲਿਖਵਾ ਰਹੇ ਨੇ ਨਾ ਸੋ ਸਾਖੀ ਦੇ ਵਿਚ, ਭਾਈ ਰਾਮ ਕੁਇਰ ਜੀ ਕਹਿੰਦੇ ਵੀ ਜਦੋਂ ਗੁਰੂ ਕਲਗੀਧਰ ਜੀ ਨੇ ਸੱਚਖੰਡ ਜਾਣਾ ਸੀ ਨਾ, ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਅਵਚਲ ਨਗਰ ਨਾਂਦੇੜ, ਤੇ ਜਦੋਂ ਮਹਾਰਾਜ ਜੀ ਅੰਗੀਠੇ ਵੱਲ ਗਏ ਤੇ ਉਥੇ ਜਾ ਕੇ ਮਹਾਰਾਜ ਜੀ ਨੇ ਇਹੀ ਸਲੋਕ ਇਹੀ ਸ਼ਬਦ ਪੜਿਆ ਸੀ, ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇਹ ਸਲੋਕ ਪੜ੍ਹ ਕੇ ਦਸਵੇਂ ਪਾਤਸ਼ਾਹ ਜੋਤੀ ਜੋਤ ਸਮਾਏ ਸਨ। ਇਹੀ ਪਾਵਨ ਸ਼ਬਦ ਪੜ੍ਹ ਕੇ ਮਹਾਰਾਜ ਜੀ ਜੋਤੀ ਜੋਤ ਸਮਾਏ ਸਨ।
ਸਤ ਨਾਮ ਸਤ ਗੁਰ ਪ੍ਰਸਾਦ ਸਿੱਧ ਮੰਤਰ ਏ ਜਾਨ।
ਇੱਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਇਹ ਸਤਿਗੁਰਾਂ ਦਾ ਪਾਵਨ ਪਵਿੱਤਰ ਮਹਾ ਮੰਤਰ ਹੈ।
ਰਾਮ ਕੋਇਰ ਪਾਖੈ ਭਲੇ ਸਾਹਿਬ ਸਿੰਘ ਸੁਨ ਕਾਨ।
ਭਾਈ ਰਾਮ ਕੋਇਰ ਜੀ ਇਹ ਸਾਰੀ ਕਥਾ ਸੁਣਾ ਰਹੇ ਨੇ ਸਾਹਿਬ ਸਿੰਘ ਨੂੰ, ਕਹਿੰਦੇ ਸਾਹਿਬ ਸਿੰਘ ਲਿਖਾਰੀ ਤੂੰ ਇਹ ਸਾਰੀ ਕਥਾ ਧਿਆਨ ਦੇ ਨਾਲ ਲਿਖ ਦੇ।
ਹਮ ਵੀ ਜਬ ਕਬ ਜਪਤ ਹੈ ਇਹੀ ਮੰਤਰ ਪਰ ਸਾਰ।
ਔਰ ਭਾਈ ਰਾਮ ਕੁਇਰ ਸਾਹਿਬ ਕਹਿੰਦੇ ਅਸੀਂ ਵੀ ਜਦੋਂ ਕਦੋਂ ਇਹੀ ਜਾਪ ਜਪਦੇ, ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਵੀ ਸੱਚ, ਕਹਿੰਦੇ ਜਦੋਂ ਕਦੋਂ ਸਾਡਾ ਮਨ ਕਰਦਾ ਅਸੀਂ ਇਹੀ ਪਵਿੱਤਰ ਪਾਵਨ ਜਾਪ ਜਪਦੇ ਹਾਂ।
ਗੁਰ ਤਰ ਕੈ ਅਵਤਾਰ ਕੋ ਕੀਨੋ ਜਗਤ ਉਧਾਰ।
ਸਤਿਗੁਰੂ ਜੀ ਨੇ ਅਵਤਾਰ ਧਾਰਨ ਕਰਕੇ ਜਗਤ ਦੇ ਜੀਵਾਂ ਦਾ ਉਧਾਰ ਕੀਤਾ, ਜਗਤ ਦੇ ਜੀਵਾਂ ਨੂੰ ਤਾਰਿਆ ਹੈ।
ਸਤਿਗੁਰ ਚਲਤ ਦਿਖਾਇਆ ਦੇਹ ਧਾਰ ਕੈ ਮੀਤ।
ਸਤਿਗੁਰੂ ਜੀ ਨੇ ਚਲਤ ਦਿਖਾਇਆ ਹੈ ਆਪਣੀ ਦੇਹ ਧਾਰਨ ਕਰਕੇ।
ਸਭ ਦੇਖਾ ਸਤਿਗੁਰ ਚਲਤ ਸਿਮਰੈ ਐਨ ਸਚੀਤ।
ਸਤਿਗੁਰਾਂ ਦੇ ਚਲਤ ਕੌਤਕ ਸਭ ਨੇ ਵੇਖੇ ਨੇ, ਔਰ ਰਾਤ ਦਿਨ ਜਿਹੜੇ ਗੁਰੂ ਕੇ ਸਿੱਖ ਨੇ ਉਹ ਆਪਣੇ ਗੁਰੂ ਦਾ ਚਿੰਤਨ ਕਰਦੇ ਹਨ।
ਇੱਕ ਬਾਰ ਸਤਿਗੁਰ ਕਹਿਓ ਮੰਤਰ ਜੰਤਰ ਤਲ ਮਾਏ।
ਖਾਲਸਾ ਜੀ ਇੱਕ ਵਾਰ ਗੁਰੂ ਕਲਗੀਧਰ ਜੀ ਨੇ ਬਚਨ ਕੀਤੇ, ਆਖਿਆ ਕਲਯੁਗ ਵਿਚ ਜੰਤਰ ਮੰਤਰ ਬੜੇ ਚੱਲਣਗੇ, ਮੰਤਰਾਂ ਜੰਤਰਾਂ ਕਲਾਮਾਂ ਦਾ ਬੜਾ ਜ਼ੋਰ ਹੋਵੇਗਾ, ਬੜੇ ਮੰਤਰ ਜੰਤਰ ਕਲਾਮਾਂ ਜਗਤ ਵਿਚ ਚੱਲਣਗੀਆਂ ਕਲਯੁਗ ਵਿਚ।
ਲੋਕ ਕਰੇਂਗੇ ਜਗਤ ਮੈਂ ਮੇਰਾ ਸਿੱਖ ਨਾ ਚਾਹੇ।
ਲੋਕ ਤਾਂ ਕਰਨਗੇ ਮੰਤਰ ਜੰਤਰ ਤੰਤਰ, ਪਰ ਜਿਹੜਾ ਮੇਰਾ ਸਿੱਖ ਹੈ ਉਹ ਕਦੇ ਕਿਸੇ ਮੰਤਰਾਂ ਜੰਤਰਾਂ ਦੀ ਇਹਨਾਂ ਦੇ ਚੱਕਰਾਂ ਵਿਚ ਨਹੀਂ ਫਸੇਗਾ, ਮੇਰਾ ਸਿੱਖ ਕਦੇ ਇਹਨਾਂ ਮੰਤਰਾਂ ਜੰਤਰਾਂ ਵਿਚ ਨਹੀਂ ਫਸੇਗਾ।
ਇੱਕ ਸਮੇਂ ਮੰਤਰੀ ਬਹੁਤ ਘਰ ਘਰ ਬਾਜੇ ਬਾਜ।
ਇੱਕ ਸਮਾਂ ਤਾਂ ਕਲਯੁਗ ਵਿਚ ਐਸਾ ਵੀ ਆਏਗਾ ਵੀ ਘਰ ਘਰ ਦੇ ਵਿਚ ਮੰਤਰਾਂ ਦਾ ਜਾਪ ਹੋਵੇਗਾ, ਭਾਵ ਘਰ ਘਰ ਵਿਚ ਤੰਤਰ ਮੰਤਰ ਤੇ ਕਲਾਮਾਂ ਜਿਹੜੀਆਂ ਨੇ ਉਹ ਬੋਲੀਆਂ ਜਾਣਗੀਆਂ।
ਜਪ ਤਪ ਨੇਚਾ ਨਾ ਰਹੇ ਕਰ ਹੈ ਦੇਖਤ ਸਾਜ।
ਲੋਕਾਂ ਦਾ ਪਰਮੇਸ਼ਰ ਦੇ ਨਾਮ ਤੇ ਭਰੋਸਾ ਨਹੀਂ ਰਹੇਗਾ, ਮੰਤਰਾਂ ਤੰਤਰਾਂ ਤੇ ਭਰੋਸਾ ਰਹੇਗਾ ਕਲਯੁਗ ਵਿਚ, ਨਾਮ ਤੇ ਭਰੋਸਾ ਨਹੀਂ ਕਰਨਗੇ ਲੋਕ ਕਲਯੁਗ ਵਿਚ, ਪਰਮੇਸ਼ਰ ਦੇ ਜਪ ਤਪ ਤੇ ਭਰੋਸਾ ਨਹੀਂ ਕਰਨਗੇ, ਇਹਨਾਂ ਮੰਤਰਾਂ ਤੰਤਰਾਂ ਤੇ ਭਰੋਸਾ ਜ਼ਿਆਦਾ ਕਰਨਗੇ।
ਜੈਸੀ ਗੁਰ ਕੀ ਭਾਵਨਾ ਤੈਸੀ ਗਤ ਹੋਏ ਸ਼ਕਤ।
ਸਾਧ ਸਹਿਜ ਜਿਹੋ ਜਿਹੋ ਜੀ ਕਿਸੇ ਦੀ ਗੁਰੂ ਤੇ ਭਾਵਨਾ ਹੋਵੇਗੀ ਉਹਨੂੰ ਓਹੋ ਜੀ ਸ਼ਕਤੀ ਪ੍ਰਾਪਤ ਹੋਵੇਗੀ।
ਸ਼ਰਨ ਭਜੋ ਸ਼੍ਰੀ ਰਾਮ ਕੀ ਕਲ ਮੈਂ ਨੇਚਾ ਮੁਕਤ।
ਕਹਿੰਦੇ ਭਾਈ ਸ਼ਰਨ ਭਰੋ ਸਤਿਗੁਰਾਂ ਦੀ ਸ਼ਰਨ ਚ ਪੈ ਕੇ ਜੇ ਮੁਕਤੀ ਚਾਹੁੰਦੇ ਹੋ ਤਾਂ ਫਿਰ ਗੁਰੂ ਦੀ ਸ਼ਰਨ ਪੈ ਕੇ ਕਲਯੁਗ ਵਿਚ ਕੇਵਲ ਇਕ ਨਾਮ ਤੇ ਭਰੋਸਾ ਕਰਕੇ ਨਾਮ ਦਾ ਜਾਪ ਜਪੋ।
ਵਾਹਿਗੁਰੂ ਇਹ ਮੰਤਰ ਜਪ ਸਗਲ ਸਰੇਂਗੇ ਕਾਮ।
ਵਾਹਿਗੁਰੂ ਗੁਰਮੰਤਰ ਦਾ ਜਾਪ ਜਪੋਗੇ ਭਾਈ ਤੇ ਤੁਹਾਡੇ ਸਾਰੇ ਕੰਮ ਸਿੱਧ ਹੋ ਜਾਣਗੇ।
ਸਿੱਖ ਗੁਰੂ ਕੇ ਹਿਤ ਕਰੋ ਨਿਤ ਸਵਾਰ ਆਰਾਮ।
ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਸਿੱਖੀ ਆਪਣੇ ਹਿਰਦੇ ਚ ਧਾਰਨ ਕਰੋ, ਵਾਹਿਗੁਰੂ ਗੁਰਮੰਤਰ ਦਾ ਜਾਪ ਜਪੋ।
ਘੋੜਾ ਅਟਕਿਓ ਚਲ ਤਈ ਬਡੋ ਯੁੱਧ ਇਕ ਬੇਰ।
ਖਾਲਸਾ ਜੀ ਇਕ ਵਾਰ ਦਾ ਬਚਨ ਹੈ ਵੀ ਬੜਾ ਯੁੱਧ ਹੋ ਰਿਹਾ ਸੀ, ਸਤਿਗੁਰੂ ਜੀ ਜਾ ਰਹੇ ਸਨ ਤੇ ਚਲਦਿਆਂ ਚਲਦਿਆਂ ਘੋੜੇ ਤੇ ਸਵਾਰ ਹੋਇਆ, ਇਕ ਜਗ੍ਹਾ ਤੇ ਸਤਿਗੁਰਾਂ ਦਾ ਘੋੜਾ ਰੁਕ ਗਿਆ, ਅੱਗੇ ਪੈਰ ਨਹੀਂ ਸੀ ਰੱਖਦਾ, ਘੋੜਾ ਮਹਾਰਾਜ ਜੀ ਦਾ ਰੁਕ ਗਿਆ।
ਸਤਿਗੁਰ ਬੋਲੇ ਮਦਨ ਸਿੰਘ ਘੋੜਾ ਕਾਸ ਜੋ ਹੇਰ।
ਮਹਾਰਾਜ ਜੀ ਭਾਈ ਮਦਨ ਸਿੰਘ ਨੂੰ ਕਹਿਣ ਲੱਗੇ, ਮਦਨ ਸਿੰਘ ਵੇਖ ਅੱਗੇ ਘਾਹ ਵਿਚ ਚੰਗੀ ਤਰ੍ਹਾਂ ਨਿਗਾਹ ਮਾਰ ਕੇ ਵੇਖ ਕੇ ਅੱਗੇ ਕੀ ਹੈ ਕਿ ਸਾਡਾ ਘੋੜਾ ਜਿਹੜਾ ਉਹ ਅੱਗੇ ਤੁਰ ਕੇ ਨਹੀਂ ਜਾ ਰਿਹਾ, ਘਾਹ ਦੇ ਵਿਚ ਕੀ ਡਿੱਗਾ ਹੋਇਆ, ਅੱਗੇ ਕੀ ਪਿਆ ਹੋਇਆ ਕਿ ਸਾਡਾ ਘੋੜਾ ਅੱਗੇ ਨਹੀਂ ਜਾ ਰਿਹਾ।
ਦੇਖਤ ਨਿਕਸੀ ਉਹ ਘਾਹ ਮੈਂ ਪਰਾ ਤਮਾਕੂ ਰੰਚ।
ਕਹਿੰਦੇ ਜਦੋਂ ਮਦਨ ਸਿੰਘ ਨੇ ਵੇਖਿਆ ਕਿ ਉਹ ਘਾਹ ਦੇ ਵਿਚ ਤਮਾਕੂ ਥੋੜਾ ਜਾ ਕਿਸੇ ਨੇ ਤਮਾਕੂ ਸੁੱਟਿਆ ਹੋਇਆ ਸੀ, ਕਹਿਣ ਲੱਗਾ ਕਲਗੀਧਰ ਪਾਤਸ਼ਾਹ ਜੀ ਇਹਦੇ ਵਿਚ ਤਮਾਕੂ ਡਿੱਗਾ ਹੋਇਆ।
ਬੋਲੇ ਸਤਿਗੁਰ ਪਾਹੋਲੀ ਇਸ ਤੇ ਰਹੇ ਸੁਕੰਚ।
ਮਹਾਰਾਜ ਜੀ ਕਹਿੰਦੇ ਭਾਈ, ਫਿਰ ਮਹਾਰਾਜ ਦਸਵੇਂ ਪਾਤਸ਼ਾਹ ਬੋਲੇ, ਕਹਿੰਦੇ ਜਿਹੜਾ ਮੇਰਾ ਸਿੱਖ ਹੈ ਉਹ ਇਸ ਤਮਾਕੂ ਤੋਂ ਬਚ ਕੇ ਰਹੇ, ਇਸ ਜਗਤ ਜੂਠ ਤੋਂ ਬਚ ਕੇ ਰਹੇ।
ਮੇਰੇ ਕੋਰੇ ਘਾਹ ਮੈਂ ਦੇਖ ਸੰਭਾਰੋ ਸਿੱਖ।
ਵੇਖੋ ਮੇਰੇ ਘੋੜੇ ਨੇ ਵੀ ਘਾਹ ਉੱਗੇ ਦੇ ਵਿਚ ਅੱਗੇ ਪੈਰ ਨਹੀਂ ਰੱਖਿਆ, ਤਮਾਕੂ ਪਿਆ ਹੋਣ ਕਰਕੇ ਅੱਗੇ ਪੈਰ ਨਹੀਂ ਰੱਖਿਆ, ਇਸ ਕਰਕੇ ਹੇ ਗੁਰੂ ਕੇ ਸਿੱਖੋ ਇਹ ਤੁਹਾਡੇ ਸਾਰਿਆਂ ਲਈ ਉਪਦੇਸ਼ ਹੈ ਕਿ ਇਸ ਤਮਾਕੂ ਨੂੰ ਕਦੇ ਛੂਣਾ ਤੱਕ ਵੀ ਨਹੀਂ।
ਦੁਸ਼ਟ ਬੀਜ ਤੁਰ ਕਨ ਕਰਿਓ ਹਿੰਦੀ ਤੋਰੀ ਰਿੱਖ।
ਇਹ ਜਿਹੜਾ ਤਮਾਕੂ ਹੈ ਦੁਸ਼ਟ ਲੋਕਾਂ ਦਾ ਪੈਦਾ ਕੀਤਾ ਹੋਇਆ, ਹਿੰਦੁਸਤਾਨ ਦੀ ਬੂਟੀ ਨਹੀਂ ਸੀ ਇਹ ਜਿਹੜਾ ਤਮਾਕੂ ਹੈ ਬਾਹਰੋਂ ਆਇਆ ਹਿੰਦੁਸਤਾਨ ਦੇ ਲੋਕਾਂ ਨੂੰ ਭ੍ਰਸ਼ਟ ਕਰਨ ਵਾਸਤੇ।
ਹਿੰਦੂ ਹਲਕਾ ਮੁਕਤ ਹੈ ਤਜੇ ਦੁਸ਼ਟ ਗੁਰਵਾਕ।
ਜਿਹੜਾ ਦੁਸ਼ਟ ਹੈ ਉਹ ਗੁਰੂ ਦੇ ਵਾਕ ਛੱਡ ਦਿੰਦਾ ਹੈ, ਗੁਰੂ ਦੇ ਵਾਕ ਜਿਹੜਾ ਹੈ ਉਹ ਤਿਆਗ ਦਿੰਦਾ ਹੈ।
ਜਹਾਂ ਤਮਾਕੂ ਹੋਤ ਹੈ ਸੋ ਖੇਤੀ ਨਾ ਪਾਕ।
ਜਿੱਥੇ ਤਮਾਕੂ ਬੀਜਿਆ ਜਾਂਦਾ ਉਹ ਖੇਤ ਨਾਪਾਕ ਹੈ, ਅਪਵਿੱਤਰ ਹੈ। ਕਲਗੀਧਰ ਜੀ ਹੁਣ ਦੱਸ ਰਹੇ ਨੇ ਵੀ ਤਮਾਕੂ ਕਿਤਨਾ ਭਿਆਨਕ ਹੈ ਔਰ ਹਿੰਦੁਸਤਾਨ ਦੇ ਵਿਚ ਇਹ ਕਿਵੇਂ ਆਇਆ, ਇਹਨੂੰ ਹਿੰਦੁਸਤਾਨ ਦੇ ਵਿਚ ਕੌਣ ਲੈ ਕੇ ਆਇਆ, ਕਿਵੇਂ ਆਇਆ ਲੋਕਾਂ ਨੂੰ ਭ੍ਰਸ਼ਟ ਕਰਨ ਵਾਸਤੇ, ਉਹ ਕਥਾ ਅਗਲੇ ਪ੍ਰਸੰਗ ਵਿਚ ਆ ਰਹੀ, ਆਪ ਜੀ ਸਰਵਣ ਕਰੋਗੇ।